ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 9058122800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਨ ਰੋਡ ਇਨ ਰੈਕਸਡੇਲ, 4162131165।
ਅਟਲਾਂਟਿਕ ਕਿਚਨ ਬਾਥ ਐਂਡ ਫਾਇਰ ਪਲੇਸ ਹੁਣ ਖੁੱਲ ਚੁੱਕਾ ਹੈ ਕੈਂਬਰੇ ਦੇ ਵਿੱਚ। ਗੋਲਫ, ਕਿਚਨਰ, ਵਾਟਰਲੂ, ਵੁੱਡ ਸਟੋਕ ਅਤੇ ਲੰਡਨ ਵਾਲਿਆਂ ਵਾਸਤੇ ਖੁਸ਼ਖਬਰੀ, ਇੱਥੋਂ ਤੁਸੀਂ ਆਪਣੀ ਮਨਪਸੰਦ ਦੀ ਕਹਿੰਦੀ ਕਹਾਉਂਦੀ ਕਿਚਨ ਸਸਤੇ ਭਾਅ ਲਗਵਾ ਸਕਦੇ ਹੋ। ਗ੍ਰੇਨਾਈਟ ਦੇ ਕਾਊਂਟਰ ਟਾਪ ਤੋਂ ਇਲਾਵਾ ਹਾਰਡਵੁੱਡ ਫਲੋਰ, ਲੈਮੀਨੇਟ ਫਲੋਰ ਜਾਂ ਫਿਰ ਕੰਧਾਂ ਅਤੇ ਫਰਸ਼ ਤੇ ਲਾਉਣ ਵਾਲੀਆਂ ਟਾਈਲਾਂ ਸਸਤੇ ਭਾਅ ਵੇਚੀਆਂ ਜਾ ਰਹੀਆਂ ਨੇ। ਫਾਇਰ ਪਲੇਸ, ਕਿਚਨ ਤੇ ਵਾਸ਼ਰੂਮ ਦੀਆਂ ਟੂਟੀਆਂ ਤੱਕ ਅਵੇਲੇਬਲ ਹਨ। 425 ਹਸਪਤਾਲ ਰੋਡ ਦੇ ਯੂਨਿਟ 1B ਦੇ ਵਿੱਚ ਪਹੁੰਚੋ। ਜਾਣਕਾਰੀ ਲਈ 519-419-1331। ਅਟਲਾਂਟਿਕ ਕਿਚਨ ਬਾਥ ਐਂਡ ਫਾਇਰ ਪਲੇਸ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456, 416-917-1456, Rajpal Brad.
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ,
ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ।
ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ।
ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611, 416-732-2611। ਨਾਮ ਯਾਦ ਰੱਖੀ ਜਸ ਭੁੱਲਰ।
HK Tire Center ਤੋਂ cars and trucks ਸੇ brand new ਜਾਂ old tires ਲੈ ਸਕਦੇ ਹੋ।
BF Godrej, Hamcock, Firestone, Chinese tires ਮਿਲਦੇ ਨੇ।
24/7 road service available. HK Tire Center, 6191 Atlantic Drive, Mississauga. Call karo Bhuta Chahal nu 6472954600, 647-295-4600. HK Tire Center.
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਠੰਡ ਦਾ ਆਨੰਦ ਲੈ ਰਹੇ ਹੋਵੋਗੇ ਜੀ। ਖੈਰ ਆਪਾਂ ਜੀ 2 ਤੋਂ 3 ਵਜੇ ਤੱਕ ਆਪਣਾ ਢੋਲ ਵਜਾ ਕੇ ਚਲੇ ਜਾਣਾ ਨਗਾਰਾ, ਉਸ ਤੋਂ ਬਾਅਦ ਫਿਰ ਆਰਫਾ ਮੁਜ਼ੱਫਰ ਜੀ ਤੇ ਮਾਜਦ ਜਮਾਲ ਜੀ ਆਉਂਦੇ ਨੇ, ਫਿਰ ਜਿੰਨੀ ਦੇਰ ਤੱਕ ਸੂਰਜ ਨਹੀਂ ਛਿਪਦਾ, ਵੈਸੇ ਤਾਂ ਸੂਰਜ ਅੱਜ ਕੱਲ੍ਹ ਨਿਕਲਦਾ ਹੀ ਨਹੀਂ, ਚਲੋ ਟਾਈਮ ਦੇ ਹਿਸਾਬ ਨਾਲ ਉਨੀ ਦੇਰ ਤੱਕ ਰੇਡੀਓ ਤੇ ਰਹਿੰਦੇ ਨੇ ਤੇ ਸਵੇਰੇ ਬਸ ਸੂਰਜ ਚੜ੍ਹਨ ਨਾਲ ਆਪਣੇ ਪ੍ਰੋਗਰਾਮ ਚੱਲ ਪੈਂਦੇ ਨੇ ਸਟੇਸ਼ਨ ਦੇ ਉੱਤੇ। ਸਾਡੀ ਵਾਰੀ ਦੁਪਹਿਰੇ ਹੁੰਦੀ ਹੈ ਜੀ ਤੇ ਰਾਣਾ ਜੀ ਕਰਦੇ ਨੇ ਕਿਤੇ ਕਿਤੇ ਨੂੰ ਹੋਸਟ, ਕਿਤੇ ਕਿਤੇ ਮੈਂ ਕਰਦਾ ਜੀ ਨੂੰ ਹੋਸਟ। ਰਾਣਾ ਜੀ ਦਾ ਨੰਬਰ ਜੇ ਕਿਤੇ ਗੱਲਬਾਤ ਕਰਨੀ ਹੋਵੇ 905-915-8484 ਹੁੰਦਾ ਤੇ ਮੇਰਾ 647-384-36 ਸਵੇਰ ਤੋਂ ਸ਼ਾਮ ਤੱਕ। ਸਟੂਡੀਓ ਦਾ ਨੰਬਰ ਹੁੰਦਾ ਜੀ 416-620-1778 416-620-1778। ਕਈ ਵਾਰੀ ਸਾਡੇ ਦੋਸਤ ਮਿੱਤਰ ਕਹਿੰਦੇ ਹੁੰਦੇ ਆ ਜੀ ਵਿੱਚੋਂ ਦੀ ਦੱਸਦੇ ਰਿਹਾ ਕਰੋ ਫੋਨ ਨੰਬਰ, ਆਪਾਂ ਵਿੱਚ ਦੀ ਵੀ ਦੱਸਦੇ ਰਹਾਂਗੇ ਜੀ। ਮੇਰੇ ਤਾਂ ਦਿਮਾਗ ਚ ਉਥਲ ਪੁਥਲ ਹੋਈ ਪਈ ਆ ਦੋਸਤੋ 5-4 ਦਿਨਾਂ ਦੀ, ਮੈਨੂੰ ਤਾਂ ਆਪ ਨੀ ਪਤਾ ਲੱਗਦਾ ਵੀ ਕੀ ਗੱਲ ਆ, ਤੁਹਾਨੂੰ ਪਤਾ ਗੱਲ ਦਾ ਵੈਸੇ ਹਨਾ। ਉਹ ਕਾਲਜ ਜਦੋਂ ਪੜ੍ਹਦੇ ਹੁੰਦੇ ਸੀ ਨਾ ਬਹਿਸ ਬੂਸ ਬਹੁਤ ਕਰਦੇ ਸੀ, ਹੁਣ ਆਪਾਂ ਬਹਿਸ ਬੂਸ ਨੀ ਕਰੀਦੀ, ਹੁਣ ਆਪਾਂ ਰੇਡੀਓ ਤੇ ਆ ਕੇ ਬੋਲ ਕੇ ਚਲੇ ਜਾਈਦਾ, ਜਦੋਂ ਕੋਈ ਗੱਲ ਦਿਮਾਗ ਦੇ ਵਿੱਚ ਆਵੇ ਤਾਂ ਫੇਸਬੁੱਕ ਦੇ ਉੱਤੇ ਲਾਈਵ ਹੋ ਜਾਈਦਾ ਤੇ ਉਹ ਜਦੋਂ ਬਹਿਸ ਚੱਲਦੀ ਹੁੰਦੀ ਸੀ ਨਾ ਤੇ ਬਾਅਦ ਚ ਵੀ ਤੇ ਹੁਣ ਵੀ ਇੱਕ ਪੱਕਾ ਹੀ ਕੁਐਸਚਨ ਹੁੰਦਾ ਸੀਗਾ ਜਿਹੜਾ ਮੈਨੂੰ ਜਾਂ ਸਾਡੇ ਵਰਗੇ ਹੋਰ ਬੰਦਿਆਂ ਨੂੰ ਕੀਤਾ ਜਾਂਦਾ ਸੀ, ਜਿਹੜੇ ਕਮਜ਼ੋਰ ਜਿਹੇ ਬੰਦੇ ਹੁੰਦੇ ਨੇ ਸਾਡੇ ਵਰਗੇ, ਤੇ ਕਿਉਂਕਿ ਅਸੀਂ ਬਹੁ ਗਿਣਤੀ ਚ ਨਹੀਂ ਨਾ ਆਉਂਦੇ, ਇਸ ਕਰਕੇ ਬਹੁਤੇ ਲੋਕ ਆ ਜਿਹੜੇ ਉਹਨਾਂ ਨੂੰ ਐਂ ਲੱਗਦਾ ਵੀ ਐਵੇਂ ਹੀ ਹੈ ਤਾਂ ਬਸ ਇਹ ਕਿਸੇ ਗਿਣਤੀ ਚ ਨਹੀਂ। ਚੰਗੀ ਗੱਲ ਆ ਜੀ ਕਿਸੇ ਗਿਣਤੀ ਚ ਨਾ ਹੋਣਾ, ਹੈਨਾ। ਤਾਂ ਇਹ ਸਵਾਲ ਆਮ ਕਰਕੇ ਸਾਨੂੰ ਪੁੱਛਿਆ ਜਾਂਦਾ ਸੀ ਬਈ ਫਿਰ ਬੰਦਾ ਕਿਵੇਂ ਧਰਤੀ ਤੇ ਆਇਆ, ਹੁਣ ਇਹ ਤਾਂ ਕਿਤਾਬਾਂ ਤੇ ਕਿਤਾਬਾਂ ਲਿਖੀਆਂ ਪਈਆਂ ਜੀ। ਚਲੋ ਅਸੀਂ ਸੈਮੀਨਾਰਜ਼ ਵੀ ਕਰਦੇ ਹੁੰਦੇ ਸੀ, ਅਸੀਂ ਪਿੰਡਾਂ ਦੇ ਵਿੱਚ ਪ੍ਰੋਗਰਾਮ ਕਰਦੇ ਸੀ, ਨਾਟਕ ਮੇਲੇ ਕਰਦੇ ਹੁੰਦੇ ਸੀ, ਕਾਲਜ ਦੇ ਵਿੱਚ ਪੜ੍ਹਨ ਵਾਲੇ ਬੱਚੇ ਆਮ ਕਰਕੇ ਪੁੱਛਦੇ ਹੁੰਦੇ ਸੀਗੇ, ਆਈ ਮੀਨ ਸਾਡੇ ਦੋਸਤ ਮਿੱਤਰ, ਜਦੋਂ ਵੀ ਬਹਿਸਣਾ ਕਹਿਣਾ ਉਹਨਾਂ ਨੇ ਤੁਸੀਂ ਬਹਿਸਦੇ ਹੋ ਹਰ ਇੱਕ ਗੱਲ ਤੇ, ਪਰ ਸਮੱਸਿਆ ਇਹ ਸੀ ਵੀ ਉਹ ਡਿਬੇਟ ਤੋਂ ਭੱਜਦੇ ਸੀ, ਸਧਾਰਨ ਗੱਲ ਨੂੰ ਬਹਿਸ ਸਮਝਦੇ ਸੀ। ਜਿਵੇਂ ਘਰਾਂ ਚ ਵੀ ਆਪਣੀ ਕਈ ਵਾਰੀ ਗੱਲਬਾਤ ਹੁੰਦੀ ਆ, ਜਿਹੜਾ ਬੰਦਾ ਸਟਰੋਂਗਲੀ ਆਪਣਾ ਓਪੀਨੀਅਨ ਦੱਸਦਾ ਨਾ, ਫੈਕਟ ਬੇਸਡ ਓਪੀਨੀਅਨ, ਲੋਕ ਉਹਨੂੰ ਕਹਿੰਦੇ ਬਹਿਸ ਕਰਦਾ, ਹਾਲਾਂਕਿ ਬਹਿਸ ਨਹੀਂ ਕਰ ਲੈਂਦੀ, ਤੁਸੀਂ ਆਪਣਾ ਓਪੀਨੀਅਨ ਦਿੰਦੇ ਹੋ। ਓਪੀਨੀਅਨ ਉਹੋ ਹੀ ਓਪੀਨੀਅਨ ਹੁੰਦਾ ਜਿਹੜਾ ਫੈਕਟ ਬੇਸਡ ਹੋਵੇ, ਜਿਹੜਾ ਤੱਥਾਂ ਤੇ ਆਧਾਰਿਤ ਹੋਵੇ। ਦੂਜੇ ਓਪੀਨੀਅਨ ਤਾਂ ਲੋਕ ਚੱਕੀ ਫਿਰਦੇ, ਇਹੋ ਜਿਹੇ ਓਪੀਨੀਅਨ ਦਾ ਵੀ ਕੀ ਫਾਇਦਾ, ਜਿਹੜਾ ਤੱਥ ਦੇ ਉੱਤੇ ਆਧਾਰਿਤ ਨਹੀਂ, ਜਿਹਦਾ ਕੋਈ ਫਾਇਦਾ ਨਹੀਂ ਕਿਸੇ ਨੂੰ, ਬਸ ਜੀ ਮੇਰਾ ਓਪੀਨੀਅਨ ਹੈ ਐਵੇਂ ਐਵੇਂ ਓਪੀਨੀਅਨ ਚੱਕੀ ਫਿਰੋ। ਇੱਕ ਕੁਐਸਚਨ ਜਿਹੜਾ ਆਮ ਹੁੰਦਾ ਸੀ ਉਹ ਹੁਣ ਵੀ ਹੁੰਦਾ, ਆਪਾਂ 1-2 ਮਹੀਨੇ ਬਾਅਦ ਕਿਤੇ ਨਾ ਕਿਤੇ ਪ੍ਰੋਗਰਾਮ ਕਰਦੇ ਹਾਂ, ਜਿੱਦਾਂ ਇਹੋ ਜਿਹਾ ਪ੍ਰੋਗਰਾਮ ਹੁੰਦਾ ਕਾਫੀ ਲੋਕ ਔਖੇ ਹੁੰਦੇ ਨੇ, ਨੱਕ ਬੁੱਲ ਜੇ ਚੜਾਉਂਦੇ ਨੇ, ਕਿਉਂਕਿ ਇਹ ਪੁੱਛਿਆ ਜਾਂਦਾ ਬਈ ਫਿਰ ਇਹ ਸੰਸਾਰ ਕਿਵੇਂ ਬਣਿਆ। ਇਹਦਾ ਇਹ ਵੀ ਹੁਣ ਜੇ ਭਾਈ ਜੇ ਸਾਇੰਸ ਪੜ੍ਹ ਲਈ ਤੁਸੀਂ ਤੇ ਤੁਹਾਨੂੰ ਪਤਾ, ਚਲੋ ਜੇ ਨਹੀਂ ਵੀ ਸਾਇੰਸ ਪੜ੍ਹੀ ਤੁਸੀਂ ਆਪੋ ਆਪਣੇ ਹਿਸਾਬ ਨਾਲ ਆਪਣੀਆਂ ਆਪਣੇ ਕਿਆਫੇ ਲਾਈ ਜਾਂਦੇ ਹੋ, ਜਿਹੜੀ ਗੱਲ ਪੁੱਛਦੇ ਸੀ ਨਾ ਉਹ ਪਤਾ ਤੁਹਾਨੂੰ ਵੀ ਆ ਵੀ ਕੀ ਕਹਿਣਾ ਮੈਂ ਅੱਗੇ, ਉਹ ਪੁੱਛਦੇ ਸੀ ਵੀ ਤੁਸੀਂ ਕਹਿ ਦਿੰਦੇ ਜੇ ਰੱਬ ਹੈ ਨੀ, ਹਾਲਾਂਕਿ ਮੈਂ ਨਹੀਂ ਕਦੇ ਕਹਿੰਦਾ ਕੁੰਦਾ ਰੱਬ ਹੈ ਨੀ, ਮੈਂ ਕਹਿੰਦਾ ਵੀ ਮੈਂ ਤਾਂ ਨੋਨ ਰਿਲੀਜੀਅਸ ਹਾਂ। ਜੇ ਆਗੂ ਤਾਂ ਅੱਜ ਤਾਂ ਮੰਨ ਲਾਂਗੇ ਭਾਈ, ਜੇ ਸਾਹਮਣੇ ਆ ਕੇ ਖੜ ਜੂ ਤਾਂ ਫਿਰ ਕੀ ਹੈ, ਫਿਰ ਮੰਨ ਲਾਂਗੇ, ਐਡੀ ਵੀ ਕੀ ਖਾਲਾ। ਸਵਾਲ ਇਹ ਨਹੀਂ ਵੀ ਰੱਬ ਹੈਗਾ ਜਾਂ ਰੱਬ ਹੈ ਨਹੀਂ, ਸਵਾਲ ਇਹ ਹੈ ਵੀ ਰੱਬ ਨੂੰ ਮੰਨਣ ਵਾਲੇ ਬਹੁਤ ਲੋਕ ਚੰਗੇ ਨੇ ਤੇ ਬਹੁਤ ਮਾੜੇ ਵੀ ਨੇ, ਰੱਬ ਨੂੰ ਨਾ ਮੰਨਣ ਵਾਲੇ ਬਹੁਤ ਮਾੜੇ ਵੀ ਨੇ ਚੰਗੇ ਵੀ ਨੇ, ਇਹ ਸਵਾਲ ਹੀ ਨਹੀਂ ਹੈਗਾ। ਕੁਐਸਚਨ ਇਹ ਹੈ ਵੀ ਇਹ ਸਵਾਲ ਪੈਦਾ ਕਿੱਥੋਂ ਹੁੰਦਾ। ਹੁਣ ਮੇਰੀ ਗੱਲ ਹੱਥ ਜੋੜ ਕੇ ਬੇਨਤੀ ਹੈ ਵੀ ਧਿਆਨ ਨਾਲ ਸੁਣ ਲਿਓ, 5.5-4 ਬਿਲੀਅਨ ਸਾਲ ਪਹਿਲਾਂ ਇਹ ਸਾਡੀ ਸਾਡਾ ਜਿਹੜਾ ਸੂਰਜੀ ਮੰਡਲ ਆ ਧਰਤੀ ਹੋਣ ਦੇ ਵਿੱਚ ਆਈ ਹੈ, 45 ਲੱਖ ਸਾਲ ਪਹਿਲਾਂ। ਤੇ 37 ਲੱਖ ਸਾਲ ਪਹਿਲਾਂ ਇਹਦੀ ਰੀਓਰਗੇਨਾਈਜੇਸ਼ਨ ਹੋਈ ਵੀ ਇਹ ਧਰਤੀ ਨਾ ਦੁਬਾਰਾ ਮੈਲਟ ਕਰ ਗਈ। ਇਹਦੇ ਆ ਜਿਹੜੇ ਤਿੰਨ ਹਿੱਸੇ ਨੇ, ਅੰਦਰ ਵਾਲੀ ਕੋਰ ਤੇ ਮੈਂਟਲ ਤੇ ਆ ਜਿਹੜਾ ਉੱਤੇ ਲਿਥੋਸਫੀਅਰ ਆ ਕ੍ਰਸਟ ਆ ਜਿਹੜੀ ਜਿਹਦੇ ਤੇ ਖੜੇ ਆਪਾਂ, ਇਹ ਬਣਿਆ ਐਟਮੋਸਫੀਅਰ ਬਣਿਆ। ਜਾਣੀ ਪਹਿਲੇ 800 ਮਿਲੀਅਨ ਸਾਲ ਤਾਂ ਕੁਛ ਵੀ ਨਹੀਂ ਹੋਇਆ। ਅੱਛਾ, ਫਿਰ ਹੌਲੀ 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 ਇੱਕ ਸੈੱਲ ਵਾਲੇ ਜੀ ਪਾਣੀ, ਬੜੀ ਬੜੀ ਲੰਬੀ ਸਟੋਰੀ ਹੈ ਜੇ ਆਪਾਂ ਕਰਨ ਲੱਗ ਜੇ। ਤੁਸੀਂ ਕਹੋਗੇ ਸਾਇੰਸ ਦੀ ਕਲਾਸ, ਸਾਇੰਸ ਤਾਂ ਆਪਾਂ ਪਹਿਲਾਂ ਨਹੀਂ ਪੜ੍ਹੀ, ਐਵੇਂ ਬੋਰ ਕਰੀ ਜਾਂਦਾ, ਘੰਟਾ ਬਰਬਾਦ ਕਰਦਾ, ਹੈ ਨਾ। ਆਪਾਂ ਸਾਇੰਸ ਨਹੀਂ ਪੜ੍ਹਨੀ, ਨਾ ਹੀ ਮਤਲਬ ਇਸ ਮੰਚ ਦੇ ਉੱਤੋਂ ਪੜ੍ਹਾਈ ਜਾ ਸਕਦੀ ਹੈ, ਸਟੂਡੈਂਟ ਪੜ੍ਹਦੇ ਹੁੰਦੇ ਆ। ਇੰਨਾ ਕੁ ਜ਼ੂਰ ਆ ਵੀ ਲੱਖਾਂ ਕਰੋੜਾਂ ਸਾਲ ਪਹਿਲਾਂ ਸਿੰਗਲ ਸੈਲਡ ਜਿਹੜੇ ਤੁਸੀਂ ਉਹਨੂੰ ਕੁਛ ਵੀ ਕਹਿ ਲਓ, ਮਾਈਕਰੋ ਆਰਗੇਨਿਜ਼ਮ ਪੈਦਾ ਹੋਏ, ਅਮੀਬਾ ਪੈਦਾ ਹੋਇਆ, ਸਿੰਗਲ ਸੈੱਲ ਤੋਂ ਮਲਟੀ ਸੈਲੂਲਰ ਹੁੰਦੇ ਗਏ, ਇਹਨਾਂ ਨੂੰ ਮਿਲੀਅਨਸ ਆਫ ਈਅਰਸ ਲੱਗੇ। ਉਸ ਤੋਂ ਬਾਅਦ ਜਿਹੜੇ ਮਲਟੀ ਸੈਲੂਲਰ ਆਰਗੇਨਿਜ਼ਮ ਸੀਗੇ, ਜਿਹੜੇ ਉੱਪਰ ਵਾਲੇ ਸੈੱਲ ਸੀ, ਹੌਲੀ 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 ਪਦਾਰਥ ਦੇ ਵਿੱਚ ਇੰਨੀ ਕੁ ਚੇਤਨਤਾ ਪੈਦਾ ਹੋਈ ਖਲਾਤਾਂ ਕਰਕੇ, ਉਹ ਅੰਦਰ ਵਾਲਿਆਂ ਦੀ ਰਾਖੀ ਕਰਨ ਲੱਗ ਗਏ ਤੇ ਬਾਹਰ ਵਾਲੇ ਹੋਰਾਂ ਨੂੰ ਅੰਦਰ ਲਿਜਾ ਕੇ ਖੁਰਾਕ ਦੇ ਰੂਪ ਚ, ਤੇ ਅੰਦਰ ਰੀਓਰਗੇਨਾਈਜੇਸ਼ਨ ਹੋ ਕੇ ਆਰਗਨ ਸਿਸਟਮ ਡਿਵੈਲਪ ਹੋਇਆ। ਇਹ ਬੜੀ ਲੰਬੀ ਸਟੋਰੀ ਆ। ਪਾਣੀ ਦੇ ਵਿੱਚ ਪੈਦਾ ਹੋਏ, ਹੌਲੀ 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 ਪਾਣੀ ਤੋਂ ਧਰਤੀ ਤੇ ਆਉਂਦੇ ਗਏ। ਕੁਝ ਜਾਨਵਰ ਟਰੈਸਟਰੀਅਲ ਸ਼ਾਇਦ ਕਹਿੰਦੇ ਆ, ਉਹਨਾਂ ਨੂੰ ਪਾਣੀ ਚ ਵੀ ਰਹਿ ਸਕਦੇ ਆ, ਧਰਤੀ ਤੇ ਵੀ ਰਹਿ ਸਕਦੇ ਆ। ਲਓ ਜੀ, ਐਂ ਹੁੰਦੇ 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 ਲੱਖਾਂ ਕਰੋੜਾਂ ਸਪੀਸੀਜ਼ ਹੋਂਦ ਵਿੱਚ ਆਈਆਂ, ਜਿਹੜੀਆਂ ਕੁਦਰਤ ਨਾਲ ਸੰਘਰਸ਼ ਕਰਦੀਆਂ ਰਹੀਆਂ, ਹਾਲਾਤਾਂ ਮੁਤਾਬਕ ਬਦਲਦੀਆਂ ਰਹੀਆਂ, ਉਹ ਜਿਉਂਦੀਆਂ ਰਹੀਆਂ, ਬਾਕੀ ਖਤਮ ਹੋ ਗਏ। ਵੱਡੇ ਵੱਡੇ ਡਾਇਨਾਸੌਰ ਜਿਨ੍ਹਾਂ ਬਾਰੇ ਫੋਟੋਆਂ ਦੇਖਦੇ ਹੋ, ਵੀਡੀਓਜ਼ ਦੇਖਦੇ ਹੋ, ਉਹ ਵੀ ਖਤਮ ਹੋ ਗਏ, ਜਿਨ੍ਹਾਂ ਨੇ ਆਪਣੇ ਆਪ ਨੂੰ ਅਡੈਪਟ ਕਰ ਲਿਆ ਆਲੇ ਦੁਆਲੇ ਦੇ ਹਾਲਾਤਾਂ ਮੁਤਾਬਕ ਉਹ ਜਿਉਂਦੇ ਰਹੇ। ਬੰਦਾ ਦਾ ਬਹੁਤ ਦੇਰ ਬਾਅਦ ਪੈਦਾ ਹੋਇਆ ਜੀ, ਬਹੁਤ ਦੇਰ ਬਾਅਦ। ਕਿਸੇ ਨੇ ਕੰਪੈਰੀਜ਼ਨ ਕੀਤਾ ਵੀ ਜੇ ਤੁਸੀਂ ਸਾਲ ਦਾ ਕੰਪੈਰੀਜ਼ਨ ਕਰੋ ਨਾ, ਵੀ ਦੁਨੀਆ ਕਦੋਂ ਹੋਂਦ ਚ ਆਈ ਆ, ਪਤਾ ਨਹੀਂ ਕਦੋਂ, ਸੂਰਜੀ ਮੰਡਲ ਕਦੋਂ ਹੋਂਦ ਚ ਆਇਆ, ਧਰਤੀ ਕਦੋਂ ਹੋਂਦ ਚ ਆਈ ਆ, ਉਹ ਕਹਿੰਦੇ ਜੀ ਜੇ ਸਾਲ ਦਾ ਟਾਈਮ ਇੱਥ ਲਓ ਨਾ, ਤੇ ਇਹ ਕਹਿ ਲਓ ਵੀ ਦੁਨੀਆ ਹੋਂਦ ਚ ਕਦੋਂ ਆਈ ਆ, ਤੇ ਧਰਤੀ ਹੋਂਦ ਚ ਕਹਿ ਲਓ ਜੀ 31 ਦਸੰਬਰ ਨੂੰ ਆਈ ਆ, ਤੇ ਬੰਦਾ ਜਿਹੜਾ ਬਸ ਇਹ ਕਹਿ ਲਓ 31 ਦਸੰਬਰ ਨੂੰ 11:59 ਰਾਤ ਦੇ ਉਦੋਂ ਕੀ ਪੈਦਾ ਹੈ, ਜਾਣੀ ਆਪਾਂ ਤਾਂ ਬਿਲਕੁਲ ਹੀ ਨਵੇਂ ਆ ਇਸ ਧਰਤੀ ਦੇ ਉੱਤੇ। ਤੇ ਹੈਰਾਨੀ ਦੀ ਗੱਲ, ਜਾਨਵਰ ਜਗਤ ਦੇ ਵਿੱਚ ਐਨੀਮਲ ਚ ਜਿਉਂਦੀਆਂ ਚੀਜ਼ਾਂ ਚ ਕੱਲਾ ਬੰਦਾ ਹੀ ਆ ਜਿਹੜਾ ਰੱਬ ਨੂੰ ਸਲਾਮਾਂ ਕਰਦਾ, ਬਾਕੀਆਂ ਨੂੰ ਤਾਂ ਪਤਾ ਹੀ ਕੁਛ ਨਹੀਂ ਗਾ, ਬਾਕੀ ਕਿਸੇ ਬੁਰੇ ਸਿਰ ਨਹੀਂ ਝੁਕਾਉਂਦੇ, ਮੰਦਰ ਮਸਜਿਦ ਗੁਰਦੁਆਰਾ ਉਹਨਾਂ ਨੂੰ ਕੋਈ ਨਹੀਂ ਪਤਾ, ਪਤਾ ਨਹੀਂ ਜਾਂ ਉਹਨਾਂ ਨੂੰ ਪਤਾ ਜਾਂ ਉਹਨਾਂ ਨੂੰ ਇਹ ਪਤਾ ਵੀ ਇੱਥੇ ਕੁਛ ਨਹੀਂ, ਇੱਥੇ ਇੰਜੋਏ ਕਰਕੇ ਚਲੇ ਜਾਣਾ ਮਾੜਾ ਮੋਟਾ। ਆ ਬੰਦਾ ਤਾਂ ਆਇਆ ਹੀ ਹੋਣਾ ਜੇ ਕੁਛ ਹਜ਼ਾਰ ਸਾਲ ਪਹਿਲਾਂ ਸਿਵਲਾਈਜੇਸ਼ਨ ਹੋਈ ਆ, ਤੇ ਧਰਮ ਤਾਂ ਪੈਦਾ ਹੀ ਹੋਣਾ ਹੋਇਆ 4-5 ਹਜ਼ਾਰ ਸਾਲ ਪਹਿਲਾਂ। ਕੋਈ ਬੰਦਾ ਜਿਹੜਾ ਮੇਰਾ ਕਾਲਰ ਸੁਣ ਰਿਹਾ, ਦੁਨੀਆਂ ਦੇ ਵਿੱਚ ਕੋਈ ਬੰਦਾ ਇਹ ਪ੍ਰੂਵ ਕਰਦੇ ਵੀ 5-6 ਹਜ਼ਾਰ ਸਾਲ ਪਹਿਲਾਂ ਰਿਲੀਜਨ ਸੀ, ਮੈਂ ਆਪਣਾ ਰੇਡੀਓ ਛੱਡ ਕੇ ਨਾ ਕੁਟੀਆ ਪਾ ਕੇ ਬੈਠ ਜੂੰਗਾ, ਕਰ ਦੋ ਪ੍ਰੂਵ। ਕੋਈ ਗ੍ਰੰਥ ਲਿਆਓ ਜਿਹੜਾ ਕਹਿੰਦਾ 6-7 ਹਜ਼ਾਰ ਪਹਿਲਾਂ ਧਰਮ ਸੀ, ਇੱਥੇ ਸਿਰਫ ਮਾਨਵ ਸੀ, ਮਾਨਵਤਾ ਸੀ। ਅਸੀਂ ਹਿਊਮਨ ਬੀਇੰਗਸ ਆ ਜਿਹੜੇ, ਅਸੀਂ ਸਾਰੀ ਕਾਇਨਾਤ ਦਾ 0.000 ਪਤਾ ਨਹੀਂ ਇਨਫਿਨਿਟ ਤੱਕ ਜ਼ੀਰੋ ਲਾ ਦੋ, ਉਹਦਾ ਕੁਛ ਵੀ ਨਹੀਂ ਤਾਂ ਅਸੀਂ ਸਮਝਦੇ, ਅਸੀਂ ਸਾਰੀ ਕਾਇਨਾਤ ਦੇ ਮਾਲਕ ਹਾਂ, ਅਸੀਂ ਸਾਰਿਆਂ ਦਾ ਸਤਿਆਨਾਸ ਕੀਤਾ ਪਿਆ। ਗਲੋਬਲ ਵਾਰਮਿੰਗ ਸਾਡੇ ਕਰਕੇ, ਜਿੰਨੀਆਂ ਸੰਸਾਰ ਜੰਗਾਂ ਹੋਈਆਂ ਸਾਡੇ ਕਰਕੇ, ਜਾਨਵਰਾਂ ਨੂੰ ਗੁਲਾਮ ਬਣਾਇਆ ਅਸੀਂ, ਲੜਦੇ ਅਸੀਂ ਹਾਂ, ਭਰਾ ਮਰ ਜੰਗ ਅਸੀਂ ਕਰਦੇ ਹਾਂ, ਅਸੀਂ ਆਪਣੀ ਹੀ ਅੱਧੀ ਵਾਧੀ ਔਰਤਾਂ ਨੂੰ ਗੁਲਾਮ ਬਣਾਇਆ ਹੋਇਆ। ਅਸੀਂ ਆਪਣੀ ਹਿੰਦੁਸਤਾਨ ਦੇ ਵਿੱਚ ਤਾਂ ਚਲੋ 70% 60% ਸੋ ਕਾਲਡ ਦਲਿਤ ਕਹਿ ਕੇ ਉਹਨਾਂ ਨੂੰ ਗੁਲਾਮ ਬਣਾਇਆ ਹੋਇਆ। ਅਸੀਂ ਬੰਧੂਆ ਮਜ਼ਦੂਰੀ, ਅਸੀਂ ਕੁਦਰਤ ਦੇ ਮਤਲਬ ਜਿਹੜੇ ਨੈਚੁਰਲ ਰਿਸੋਰਸਿਸ ਆ ਉਹਨੂੰ ਐਕਸਪਲੋਇਟ ਕਰਕੇ ਪਤਾ ਨਹੀਂ ਕੀ ਕੁਛ ਕੀਤਾ, ਉਹ ਰੱਬ ਜੀ ਕਿਤੇ ਨਹੀਂ ਦੱਸਦੇਗੇ। ਉਹ ਰੱਬ ਜੀ ਤਾਂ ਪੈਦਾ ਹੀ 6-7 ਹਜ਼ਾਰ ਪਹਿਲਾਂ ਅਸੀਂ ਕੀਤੇ। ਤੇ ਸਵਾਲ ਆ ਪੁੱਛਦੇ ਹੁੰਦੇ ਸੀ, ਕਹਿੰਦੇ ਜਿਹੜੇ ਰੱਬ ਨੇ ਸਾਰੀ ਕਾਇਨਾਤ ਨੂੰ ਪੈਦਾ ਕੀਤਾ ਉਹਨੂੰ ਤੁਸੀਂ ਮੰਨਦੇ ਕਿਉਂ ਨਹੀਂ? ਉਹ ਬਥੇਰਾ ਕਹਿੰਦੇ ਸੀ ਭਾਈ ਅਸੀਂ ਇਹ ਮੰਨਣ ਨਾ ਮੰਨਣ ਦਾ ਸਵਾਲ ਨਹੀਂ, ਇਹੋ ਜਿਹਾ ਕਿਹੜਾ ਰੱਬ ਆ ਜਿਹੜਾ ਸਰਟੀਫਿਕੇਟ ਜੇ ਅਸੀਂ ਦੇ ਦਈਏ ਵੀ ਹੈਗਾ ਤੇ ਉਹ ਹੋ ਜੂਗਾ? ਉਹ ਤਾਂ ਹੈਗਾ ਹੀ ਆ, ਜਿਹੜਾ ਮੰਨਦਾ ਉਹਦੇ ਲਈ ਹੈਗਾ, ਜਿਹੜਾ ਨਹੀਂ ਮੰਨਦਾ ਨਹੀਂ ਹੈਗਾ। ਜਿਹੜਾ ਕਹਿੰਦਾ ਰੱਬ ਬੰਦੇ ਦੇ ਅੰਦਰ ਵੱਸਦਾ ਉਹ ਵੀ ਠੀਕ ਆ, ਜਿਹੜਾ ਕਹਿੰਦਾ ਰੱਬ ਉਹ ਆ ਰੱਬੀ ਗੁਣਾਂ ਦਾ ਮਾਲਕ ਰੱਬ ਆ ਤੇ ਬੰਦੇ ਦੇ ਵਿੱਚ ਹੈਗੇ ਆ ਜਿਹੜੇ ਰੱਬੀ ਗੁਣ ਜੇ ਚੰਗੇ ਆ ਤਾਂ ਠੀਕ ਆ, ਆਪੋ ਆਪਣੇ ਰੱਬਾਂ ਨੂੰ ਮੰਨੀ ਜਾਓ। ਪਰ ਇੱਕ ਸਵਾਲ ਜ਼ਰੂਰ ਸੀਗਾ, ਇੱਕ ਆਂਸਰ ਜ਼ਰੂਰ ਅਸੀਂ ਦਿੰਦੇ ਸੀ ਵੀ ਰੱਬ ਨੂੰ ਬੰਦੇ ਨੇ ਪੈਦਾ ਕੀਤਾ, ਕੋਈ ਨਹੀਂ ਸੀ ਮੰਨਦਾ। ਉਹ ਦੇਖ ਲਓ ਅਯੋਧਿਆ ਚ ਤਰਤਨ ਪੈਦਾ, ਮੈਂ ਨਹੀਂ ਕਹਿੰਦਾ, ਉਹ ਕਹਿੰਦੇ ਮੂਰਤੀ ਦੇ ਵਿੱਚ ਪ੍ਰਾਣ ਪ੍ਰਤਿਸ਼ਠਾ, ਮੂਰਤੀ ਦੇ ਵਿੱਚ ਪੈਦਾ ਕਰਤਾ ਰੱਬ ਨੂੰ ਹੋ ਗਿਆ ਨਾ ਪੈਦਾ ਤੁਹਾਡੇ ਸਾਹਮਣੇ, ਐਂ ਪੈਦਾ ਹੁੰਦਾ ਰੱਬ, ਧੱਕੇ ਨਾਲ ਪੈਦਾ ਕੀਤਾ ਜਾਂਦਾ। ਜਿਹੜਾ ਨਹੀਂ ਵੀ ਮੰਨਦਾ ਨਾ ਉਹਨੂੰ ਵੀ ਮਨਾਇਆ ਜਾਂਦਾ। ਜਿਨ੍ਹਾਂ ਨੇ ਮਾਸਟਰ PhD ਡਿਗਰੀਆਂ ਚੱਕੀਆਂ ਫਿਰਦੀਆਂ ਉਹ ਵੀ ਇੱਕ ਦੂਜੇ ਨੂੰ ਮੁਬਾਰਕਾਂ ਦੇ ਜਾਂਦੇ ਆ। ਕਹਿੰਦੇ ਜੀ ਮੂਰਤੀ ਚ ਪ੍ਰਾਣ ਪਾਤੇ, ਠੀਕ ਹੈ, ਵਿਸ਼ਵਾਸ ਆਪੋ ਆਪਣੇ, ਧਰਮ ਆਪੋ ਆਪਣਾ, ਨਿੱਜੀ ਮਸਲਾ, ਪਰ ਮੂਰਤੀ ਚ ਪ੍ਰਾਣ ਨਹੀਂ ਪੈ ਸਕਦੇ, ਮਿੱਟੀ ਦੀ ਮੂਰਤੀ ਚ ਪ੍ਰਾਣ ਨਹੀਂ ਪੈ ਸਕਦੇ। ਮੈਂ ਨਹੀਂ ਮੰਨਦਾ, ਕੋਈ ਵੀ ਨਹੀਂ ਮੰਨਦਾ, ਪਤਾ ਸਾਰਿਆਂ ਨੂੰ ਆ, ਨਹੀਂ ਪੈ ਸਕਦੇ। ਆਲਰੇਡੀ ਡਿਬੇਟ ਚੱਲ ਰਹੀ ਹੈ, ਮੈਨੂੰ ਪਤਾ ਲੱਗ ਜਾਂਦਾ ਇਸ ਵਿਧੀ ਦਾ। ਮੇਰਾ ਫਾਦਰ 103 ਸਾਲ ਦਾ ਹੋ ਕੇ ਗੁਜ਼ਰਿਆ, ਮੈਂ ਉੱਥੇ ਲੈ ਜਾਂਦਾ ਉਹਨੂੰ ਚੱਕ ਕੇ, ਤੁਹਾਡੇ ਵੀ ਗੁਜ਼ਰੇ ਹੋਣਗੇ, ਹੁਣ ਵੀ ਗੁਜ਼ਰਦੇ ਆ। ਇੱਕ ਸੈਕਿੰਡ ਚ ਪਤਾ ਨਹੀਂ ਕਿੰਨੇ ਜਵਾਕ ਮਰ ਜਾਂਦੇ ਆ, ਕਿੰਨੇ ਲੋਕ ਮਰ ਜਾਂਦੇ ਆ, ਨਹੀਂ ਪੈ ਸਕਦੇ ਪ੍ਰਾਣ। ਜੇ ਪੈ ਸਕਦੇ ਤਾਂ ਹਸਪਤਾਲ ਬੰਦ ਕਰ ਦੇਣੇ ਚਾਹੀਦੇ ਆ। ਉਹ ਭਾਈ ਜੇ ਮੂਰਤੀ ਚ, ਮਿੱਟੀ ਦੀ ਮੂਰਤੀ ਚ ਪ੍ਰਾਣ ਪੈ ਜਾਣ ਤਾਂ ਬੰਦੇ ਚ ਤਾਂ ਪ੍ਰਾਣ ਹੀ ਪਾਉਣੇ ਬਹੁਤ ਸੌਖੇ, ਬੰਦੇ ਚ ਤਾਂ ਆਲਰੇਡੀ ਸਿਸਟਮ ਹੀ ਬਣਿਆ ਹੋਇਆ। ਮਿੱਟੀ ਦੀ ਮੂਰਤੀ, ਉਹਦੇ ਚ ਆਰਗਨ ਸਿਸਟਮ ਨੀ, ਉਹਦੇ ਚ ਫੇਫੜੇ ਨੀ, ਉਹਦੇ ਚ ਦਿਲ ਨੀ, ਉਹਦੇ ਚ ਦਿਮਾਗ ਨੀ, ਉਹਦੇ ਚ ਲਿੰਫੈਟਿਕ ਸਿਸਟਮ ਨੀ, ਉਹਦੇ ਚ ਨਰਵ ਸਿਸਟਮ ਨੀ, ਉਹਦੇ ਚ ਤਾਂ ਆਰਗਨ ਸਿਸਟਮ ਹੀ ਹੈ ਨੀ, ਟਿਸ਼ੂਜ਼ ਹੈ ਨੀ। ਜਿਹੜਾ ਮਰ ਗਿਆ ਉਹਦੇ ਚ ਤਾਂ ਸਾਰਾ ਕੁਝ ਮੌਜੂਦ ਆ ਨਾ। ਜਿਉਣ ਲੱਗੇ ਆ ਬਿਜ਼ਨਸ ਵਧਾਉਣ ਲਈ ਮੁਬਾਰਕਾਂ ਦੇਣ, ਚਲੋ ਮੁਬਾਰਕਾਂ ਦਿਓ ਕੋਈ ਗੱਲ ਨੀ, ਪਰ ਮੂਰਤੀ ਚ ਪ੍ਰਾਣ ਨਹੀਂ ਪੈ ਸਕਦੇ ਗੇ। ਸਵਾਮੀ ਅਗਨੀਵੇਸ਼ ਨੂੰ ਸੁਣੋ, ਇਹ ਨਾ ਸਮਝੋ ਵੀ ਮੈਂ ਮਤਲਬ ਕਿਸੇ ਇੱਕ ਧਰਮ ਬਾਰੇ ਬੋਲਦਾ। ਹਿੰਦੂ ਫਿਲਾਸਫੀ ਆ ਜਿਹੜੀ, ਇਹ ਬੜੀ ਵਿਸ਼ਾਲ ਆ, ਜਿਹੜੀ ਜੇ ਇਹਦੀ ਵਿਸ਼ਾਲਤਾ ਦੇ ਦਰਸ਼ਨ ਕਰਨੇ ਹੋਣ ਨਾ ਤਾਂ ਥੋੜਾ ਥੋੜਾ ਗੂਗਲ ਤੇ ਜਾ ਕੇ ਪੜ੍ਹ ਲਿਓ। ਇਹ ਨਹੀਂ ਵੀ ਜਿਹੜੀ ਇੱਕ ਧਾਰਾ ਨੂੰ ਮੰਨਦੇ ਆ ਉਹ ਹੀ ਪੜ੍ਹ ਲਿਓ। ਮੇਰੇ ਕੋਲ ਸਮਾਂ ਨਹੀਂ ਨੇ, ਮੈਂ ਤੁਹਾਨੂੰ ਸਵਾਮੀ ਅਗਨੀਵੇਸ਼ ਦੀ 15 ਮਿੰਟਾਂ ਦੀ ਜਿਹੜੀ ਵੀਡੀਓ ਆ ਉਹ ਤੁਹਾਨੂੰ ਸੁਣਾ ਦੇਣੀ ਸੀ। ਬਾਈ ਜਨਵਰੀ ਦਾ ਦਿਨ ਆ ਦੋਸਤੋ, ਬਾਈ ਜਨਵਰੀ ਨੂੰ ਕੋਈ 25 ਸਾਲ ਪਹਿਲਾਂ ਇੱਕ ਹੋਰ ਘਟਨਾ ਵਾਪਰੀ ਸੀ। ਮੈਂ ਤੁਹਾਨੂੰ ਦੱਸਦਾ ਵੀ ਜਿਹੜੇ ਮਾਨਵਤਾ ਦੀ ਸੇਵਾ ਚ ਲੋਕ ਨਿਕਲਦੇ ਨੇ, ਭਾਵੇਂ ਧਾਰਮਿਕ ਹੋਣ ਤੇ ਭਾਵੇਂ ਨਾਨ ਧਾਰਮਿਕ ਹੋਣ ਨਾ, ਉਹ ਬੜੇ ਦਲੇਰ ਹੁੰਦੇ ਨੇ। ਗ੍ਰਾਹਮ ਸਟੈਨਜ਼ ਇੱਕ ਕੋਈ ਬੰਦਾ ਸੀ, ਪਰਿਵਾਰ ਸਮੇਤ, ਆਪਣੀ ਪਤਨੀ ਸਮੇਤ ਤੇ 3 ਆਪਣੇ ਯੰਗ ਬੱਚਿਆਂ ਸਮੇਤ ਆਦੀਵਾਸੀ ਲੋਕਾਂ ਦੇ ਵਿੱਚ, ਉਹ ਜਿਹੜੇ ਕੋਹੜ ਦੇ ਰੋਗੀ ਸੀ ਤੇ ਹੋਰ ਕਿਸਮ ਦੇ ਰੋਗੀ ਸੀ, ਉਹਨਾਂ ਦੀ ਸੇਵਾ ਕਰਦਾ ਹੁੰਦਾ ਸੀ। ਵਿਦੇਸ਼ੀ ਸੀ, ਈਸਾਈ ਸੀ, ਉਹ ਬੜੇ ਸੋਹਣੇ ਬੱਚੇ, ਵੈਸੇ ਤਾਂ ਬੱਚੇ ਸਾਰੇ ਹੀ ਸੋਹਣੇ ਹੁੰਦੇ ਨੇ, ਬੜੇ ਸਿਆਣੇ ਬੱਚੇ, ਵੈਸੇ ਬੱਚੇ ਸਾਰੇ ਹੀ ਸਿਆਣੇ ਹੁੰਦੇ ਨੇ, ਪਰ ਅਸਲੀ ਸਿਆਣੇ ਉਹ ਹੁੰਦੇ ਨੇ ਜਿਹੜੇ ਮਾਨਵਤਾ ਦੀ ਸੇਵਾ ਲਈ ਨਿਕਲਦੇ ਨੇ ਜਦੋਂ ਸਾਰਾ ਪਰਿਵਾਰ ਨਿਕਲਦਾ। ਉਹਨੂੰ 22 ਜਨਵਰੀ ਨੂੰ 25 ਸਾਲ ਪਹਿਲਾਂ ਕੱਟੜ ਲੋਕਾਂ ਤੋਂ ਨਹੀਂ ਜਿਹੜੇ ਜਾਂਦੇ ਸੀਗੇ, ਉਹਨਾਂ ਨੂੰ ਉਹਦੀ ਗੱਡੀ ਦੇ ਵਿੱਚ ਘੇਰ ਕੇ, ਅੱਛਾ ਜਿੱਥੇ ਉਹਨਾਂ ਦਾ ਦਿਨ ਛਿਪਦਾ ਸੀ ਵਿਚਾਰੇ, ਉੱਥੇ ਹੀ ਆਪਦੀ ਗੱਡੀ ਦੇ ਵਿੱਚ ਨਾ, ਇੰਡੀਆ ਦੇ ਵਿੱਚ ਜੰਗਲਾਂ ਦੇ ਵਿੱਚ, ਉੱਥੇ ਹੀ ਰੋਟੀ ਪਾਣੀ ਪਕਾ ਕੇ ਉੱਥੇ ਹੀ ਆਪਦਾ ਢਿੱਡ ਢੁੱਡ ਭਰ ਲੈਂਦੇ ਸੀ, ਅਗਲੇ ਦਿਨ ਫੇਰ ਉਹ ਰੋਗੀਆਂ ਦੀ ਸੇਵਾ ਲਈ ਨਿਕਲਦੇ ਸੀ। ਤੇ 22 ਜਨਵਰੀ ਨੂੰ ਉਹਨਾਂ ਨੂੰ 25 ਸਾਲ ਪਹਿਲਾਂ ਘੇਰ ਕੇ ਉਹਨਾਂ ਨੂੰ ਕਹਿੰਦੇ ਗੇੜੇ ਕੱਢੋ ਇੱਥੇ, ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ ਕਹੋ, ਕਿਹਾ ਵੀ ਹੋਣਾ ਉਹਨਾਂ ਨੇ। ਬੱਚਿਆਂ ਦੇ ਸਮੇਤ ਉਹਨਾਂ ਨੂੰ ਜਿਉਂਦਾ ਸਾੜਤਾ ਸੀ, ਤੇ ਔਰਤ ਮੇਰਾ ਖਿਆਲ ਲੇਡੀ ਕੱਲੀ ਬਚ ਗਈ ਸੀਗੀ, ਗ੍ਰਹਮ ਸਟੈਂਡ ਤੇ 3 ਬੱਚਿਆਂ ਨੂੰ ਮੇਰਾ ਖਿਆਲ ਕੁਝ 8-10 ਸਾਲ ਪਹਿਲਾਂ ਉਹ ਲੇਡੀ ਨੇ ਵੀ ਕੋਰਟ ਦੇ ਵਿੱਚ ਕਹਿਤਾ ਸੀ ਵੀ ਜਿਹੜਾ ਕੁਛ ਸਾਡੀ ਕਿਸਮਤ ਸੀਗਾ ਉਹ ਭੋਗ ਲਿਆ, ਕੋਈ ਗੱਲ ਨੀ, ਉਹਨੇ ਆਪਣੇ ਸ਼ਾਇਦ ਮੈਨੂੰ ਲੱਗਦਾ ਵੀ ਉਹਨੇ ਉਹਨਾਂ ਕਾਤਲਾਂ ਨੂੰ ਵੀ ਮਾਫ਼ ਕਰਤਾ ਸੀ। ਇਹ ਸੀਗਾ ਉਹ, ਇਹ ਹੈ ਰੱਬੀ ਗੁਣ ਅਸਲ ਦੇ ਵਿੱਚ, ਜਿਨ੍ਹਾਂ ਨੇ ਰੱਬ ਦੀ ਕਿਤੇ ਕਲਪਨਾ ਕੀਤੀ ਸੀ ਵੀ ਹੋ ਸਕਦਾ ਕੋਈ ਸ਼ਕਤੀ ਹੋਵੇ ਜਿਹੜੀ ਬੰਦੇ ਨੂੰ ਬੰਦਾ ਬਣਿਆ ਰਹਿਣ ਲਈ ਪ੍ਰੇਰਣਾ ਕਰਦੀ ਹੈ। ਇਹ ਕਲਪਨਾ ਸੀ ਇੱਕ, ਪਰ ਇਹ ਕਲਪਨਾ ਨੂੰ ਜਿਹੜੇ ਜਾਬਰ ਲੋਕ ਸੀ ਉਹਨਾਂ ਨੇ ਇਹਨੂੰ ਲੋਕਾਂ ਨੂੰ ਮੂਰਖ ਬਣਾਉਣ ਲਈ ਵਰਤ ਲਿਆ, ਆਪੋ ਆਪਣੇ ਤਰ੍ਹਾਂ ਦੇ ਰੱਬ ਸਿਰਜ ਲਏ। ਉਂਝ ਕਹਿੰਦੇ ਸਾਰੇ ਧਰਮ ਇੱਕੋ ਹੀ ਆ, ਉਂਝ ਕਹਿੰਦੇ ਰੱਬ ਵੀ ਇੱਕੋ ਹੀ ਆ, ਪਰ ਕਹਿੰਦੇ ਕੋਈ ਮੂਰਤੀ ਚ ਵੱਸਦਾ ਕੋਈ ਮੰਦਰ ਚ ਵੱਸਦਾ। ਹੁਣ ਜੇ ਮੂਰਤੀ ਚ ਵੱਸਦਾ ਰੱਬ, ਚਲੋ ਆਪਾਂ ਇੱਕ ਮਿੰਟ ਲਈ ਮੰਨ ਲਈਏ ਵੀ ਰੱਬ ਮੂਰਤੀ ਚ ਵੱਸਦਾ, ਤੇ ਕਹਿੰਦੇ 700-800 ਮੂਰਤੀਆਂ ਤਾਂ ਢਾ ਹੀ ਦਿੱਤੀਆਂ ਸੀ ਜਦੋਂ ਵੱਡਾ ਮੰਦਰ ਬਣਨਾ ਸੀ, ਉਹਦੇ ਚ ਵੀ ਰਾਮ ਹੀ ਵੱਸਦਾ ਸੀ ਭਾਈ, ਜੇ ਤੁਸੀਂ ਰਾਮ ਦੀ ਗੱਲ ਹੀ ਕਰਨੀ ਆ। ਮੈਂ ਤਾਂ ਹੈਰਾਨ ਹੁੰਦਾ, ਬਹੁਤ ਹੈਰਾਨ ਹੁੰਦਾ ਮੈਂ, ਅੰਦਰ ਨਾ ਕਿਤੇ ਕਿਤੇ ਸੋਚ ਕੇ ਤਸੱਲੀ ਮੱਚ ਜਾਂਦੀ ਆ ਬਈ 125 ਗਰੀਬ ਮੁਲਕ ਨੇ, ਉਹਨਾਂ ਦੇ ਵਿੱਚੋਂ 111 ਨੰਬਰ ਆ ਭਾਰਤ ਦਾ, ਤੇ 32 ਕਰੋੜ ਦੇਵੀ ਦੇਵਤੇ ਆ, ਬਾਕੀ ਹੋਰ ਰੱਬ ਛੋਟੇ ਮੋਟੇ ਬਾਬੇ ਬੂਬੇ ਅੱਡ ਅੱਡ ਧਰਮਾਂ ਦੇ, ਕਿਸੇ ਦਾ ਦਿਆਲੂ ਕਿਰਪਾਲੂ ਰੱਬ ਆ, ਕਿਸੇ ਦਾ ਬਹੁਤ ਹੀ ਜ਼ਾਲਮ ਆ, ਕਿਸੇ ਦਾ ਬਾਹਲਾ ਹੀ ਪਿਆਰਾ ਰੱਬ ਆ, ਕਿਸੇ ਦਾ ਮੱਖਣ ਚੋਰ ਕਰਨ ਵਾਲਾ ਰੱਬ ਆ, ਕਿਸੇ ਦਾ ਰੱਬ ਮੀਂਹ ਪਾਉਣ ਵਾਲਾ, ਕਿਸੇ ਦਾ ਛੋਟਾ ਵੱਡਾ, ਮਤਲਬ ਇੰਨੇ ਰਲ ਕੇ ਉਹ ਫਿਰ ਵੀ 111 ਪੋਜੀਸ਼ਨ। ਤੇ ਜੇ ਕੰਪੈਰੀਜ਼ਨ ਕਰ ਲਈਏ ਆਪਾਂ ਉਧਰ ਦੂਜੇ ਜਿਹੜੇ ਯੂਰਪ ਦੇ ਕੰਟਰੀਜ਼ ਨੇ, ਉੱਥੇ ਤਾਂ ਚਰਚਾਂ ਵੀ ਬੰਦ ਪਈਆਂ ਨੇ। ਅੱਛਾ ਫਿਰ ਹੋਰ ਸਾਡੇ ਲੋਕਾਂ ਦੀ ਹੋਰ ਗੱਲ ਸੁਣੋ, ਜਿੱਥੇ ਜਾਂਦੇ ਨੇ ਨਾ ਜਿਹੜੇ ਦੇਸ਼ਾਂ ਜਾਂਦੇ ਨੇ, ਉਹਨੂੰ ਪਤਾ ਵੀ ਰੱਬ ਸਾਡਾ ਨਿੱਜੀ ਮਸਲਾ, ਅਸੀਂ ਮੰਨੀਏ ਜਾਂ ਨਾ ਮੰਨੀਏ, ਉੱਥੇ ਜਾ ਕੇ ਪਹਿਲਾਂ ਗੁਰਦੁਆਰਾ ਮੰਦਰ ਮਸਜਿਦ ਹੋਰ ਕੁਝ ਬਣੇ ਨਾ ਬਣੇ, ਜਵਾਕ ਪੜ੍ਹਨ ਜਾਂ ਨਾ ਪੜ੍ਹਨ, ਹਸਪਤਾਲ ਬਣੇ ਜਾਂ ਨਾ ਬਣੇ, ਬਸ ਜੀ ਸਾਡਾ ਮੰਦਰ ਗੁਰਦੁਆਰਾ ਮਸਜਿਦ ਜ਼ਰੂਰ ਬਣਨਾ ਚਾਹੀਦਾ, ਬਣਾ ਲਓ ਬਣਾ ਲਓ, ਕੋਈ ਗੱਲ ਨਹੀਂ, ਇਸੇ ਕਰਕੇ ਤੁਹਾਡੇ ਸ਼ਹਿਰ 'ਚ ਇੱਕੋ ਹੀ ਹਸਪਤਾਲ ਆ, ਉਹ ਵੀ ਲੰਗੜਾ, ਟੈਕਸ ਜਿੰਨੇ ਮਰਜ਼ੀ ਵਧਾਏ ਜਾਣ ਕੋਈ ਰੌਲਾ ਨਹੀਂ, ਕੋਈ ਚੱਕਰ ਨਹੀਂ। ਅਜੇ ਕਈ ਕਹਿੰਦੇ ਨਾ, ਕਹਿੰਦੇ ਅਜੇ ਜੀ ਰਿਵਰਸ ਮਾਈਗ੍ਰੇਸ਼ਨ ਹੋ ਰਹੀ ਆ, ਜਾਓ ਜਾਓ ਤੁਰੋ ਰਿਵਰਸ ਮਾਈਗ੍ਰੇਸ਼ਨ, ਜਦੋਂ ਸਾਲ ਕੁ ਬਾਅਦ ਜਾ ਕੇ ਪਤਾ ਲੱਗਦਾ ਨਾ ਵੀ ਨਾ ਅਸੀਂ ਇੱਧਰ ਦੇ ਨਾ ਉੱਧਰ ਦੇ ਸਿਸਟਮ, ਇੱਥੇ ਹੋ ਜਾਈਏ, ਫੱਟ ਭੱਜੇ ਆਉਂਦੇ ਨੇ ਫਿਰ ਇੱਥੇ ਵਾਪਸ। ਜਿੱਥੇ ਜੀਵਨ ਹਾਲਤਾਂ ਚੰਗੀਆਂ ਨੇ ਬੰਦਾ ਉੱਧਰ ਨੂੰ ਹੀ ਜਾਊਗਾ, ਜਿੱਥੇ ਬੋਲਣ ਦੀ ਆਜ਼ਾਦੀ ਆ ਉੱਥੇ ਹੀ ਜਾਊਗਾ, ਜਿੱਥੇ ਸੋਚਣ ਦੀ ਆਜ਼ਾਦੀ ਆ ਬੰਦਾ ਉੱਧਰ ਨੂੰ ਹੀ ਜਾਂਦਾ, ਜਿੱਥੇ ਬੰਦੇ ਦੀ ਰੋਟੀ ਰੋਜ਼ੀ ਆ ਉੱਧਰ ਨੂੰ ਭੱਜਿਆ ਜਾਂਦਾ, ਜਿੱਥੇ ਬੰਦੇ ਦੇ ਦਿਮਾਗ ਤੇ ਥੋੜਾ ਜਿਹਾ ਬੋਝ ਘੱਟ ਆ, ਥੋੜਾ ਜਿਹਾ ਬੋਝ ਤਾਂ ਰਹਿੰਦਾ ਹੀ ਆ, ਬੰਦਾ ਉੱਧਰ ਨੂੰ ਹੀ ਜਾਂਦਾ। ਬੰਦਾ ਕੀ ਜੀ, ਜਾਨਵਰ ਉੱਧਰ ਨੂੰ ਜਾਂਦੇ, ਜਿਉਂਦੀ ਚੀਜ਼ ਉੱਧਰ ਨੂੰ ਜਾਂਦੀ ਹੈ। ਸਰਦੀਆਂ 'ਚ ਜਦੋਂ ਸਾਈਬੇਰੀਆ ਦੇ ਮੈਦਾਨਾਂ ਦੇ ਵਿੱਚ, ਜਦੋਂ ਸਾਈਬੇਰੀਆ 'ਚ ਬਰਫ਼ ਜੰਮ ਜਾਂਦੀ ਹੈ ਨੌਰਥ ਪੋਲ ਕੋਲੇ, ਤਾਂ ਪੰਛੀ ਆ ਜਿਹੜੇ ਹਜ਼ਾਰਾਂ ਕਿਲੋਮੀਟਰ ਸਫ਼ਰ ਕਰਕੇ, ਜਿਹੜਾ ਇਕੁਏਟਰ ਆ ਜਿਹਨੂੰ ਭੂਮੱਧ ਰੇਖਾ ਕਹਿੰਦੇ ਆ, ਧੁੱਪ ਹੁੰਦੀ ਹੈ ਜਿੱਥੇ ਜ਼ਿਆਦਾ ਉੱਥੇ ਪਹੁੰਚਦੇ ਨੇ। ਅਸੀਂ ਤਾਂ ਫਿਰ ਇਨਸਾਨ ਹਾਂ, ਚੰਗੀ ਗੱਲ ਆ ਜਾਨਵਰ ਅਜੇ ਉਹ ਧਰਮਾਂ 'ਚ ਨਹੀਂ ਵੰਡੇ ਹੋਏ, ਕਿਸੇ ਰੱਬ ਰੁੱਬ ਨੂੰ ਨਹੀਂ ਮੰਨਦੇ, ਨਹੀਂ ਤਾਂ ਅਸਮਾਨ ਦੇ ਵਿੱਚ ਲੜਿਆ ਕਰਨਾ ਸੀ। ਤੋਤਿਆਂ ਨੇ ਕਹਿਣਾ ਸੀ ਆਹ ਸਾਡਾ ਰੱਬ, ਘੁੱਗੀਆਂ ਨੇ ਕਹਿਣਾ ਸੀ ਸਾਡਾ ਰੱਬ, ਇੱਲਾਂ ਨੇ ਕਹਿਣਾ ਸੀ ਸਾਡਾ ਰੱਬ ਸਭ ਤੋਂ ਵਧੀਆ। ਅੱਛਾ ਫਿਰ ਹੋਰ ਦੇਖੋ, ਮੇਰੀ ਗੱਲ ਤਾਂ ਕਈਆਂ ਨੂੰ ਚੁਭੂਗੀ, ਆਪਸ ਵਿੱਚ ਗਰੁੱਪ ਕਿੰਨੇ ਬਣੇ ਹੋਏ ਨੇ। ਸ਼ੰਕਰਾਚਾਰੀਆ ਜੀ ਕਹਿੰਦੇ ਨੇ ਜੀ ਮੂਰਤੀ ਆਏ ਨਹੀਂ, ਆਏ ਰੱਖਣੀ ਸੀ ਅਜੇ ਤਾਂ ਤਿਆਰੀ ਹੋਈ ਨਹੀਂ ਹੋਈ, ਦੂਜੇ ਕਹਿੰਦੇ ਤਿਆਰੀ ਪੂਰੀ ਹੋ ਗਈ ਹੈ, ਜਾਨ ਪੈ ਰਹੀ ਹੈ ਜੀ, ਜਾਨ ਪੈ ਗਈ, ਹਾਏ ਹਾਏ। ਨਾਲੇ ਕਹਿੰਦੇ ਆ ਵੀ ਰੱਬ ਜੀ ਬੰਦਿਆਂ 'ਚ ਜਾਨ ਨਾ ਪਾਉਂਦੇ ਨੇ, ਇੱਥੇ ਬੰਦੇ ਇਕੱਠੇ ਹੋ ਕੇ ਰੱਬ ਜੀ 'ਚ ਜਾਨ ਪਾਉਣ ਲੱਗੇ ਨੇ। ਜੀ ਕਰਦਾ ਹੱਸਣ ਨੂੰ ਮੇਰਾ ਬਹੁਤ, ਮਨ ਤੁਹਾਡਾ ਵੀ ਕਰਦਾ, ਮੈਨੂੰ ਪਤਾ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਬਖੰਡ ਆ ਇਹ, ਪਰ ਬੋਲਣ ਦੀ ਹਿੰਮਤ ਹੈ ਨਹੀਂ। ਫੇਸਬੁੱਕ ਤੇ ਮੁਬਾਰਕਾਂ ਦਿੰਦੇ ਹੋ ਲੋਕਾਂ ਨੂੰ ਬਿਜ਼ਨਸ ਦੀ ਪਰਵਾਹ, ਰੀਅਲ ਸਟੇਟ ਵਾਲਿਆਂ ਨੂੰ ਆਪਣੇ ਬਿਜ਼ਨਸ ਦੀ ਪਰਵਾਹ ਵੀ, ਸਾਡੇ ਜਿਹੜੇ ਭਰਾ ਨਾ ਕਿਤੇ ਉਲਟ ਨਾ ਹੋ ਜਾਣ, ਅਸੀਂ ਮੁਬਾਰਕ ਨਹੀਂ ਦਿੱਤੀ ਮੰਦਰ ਦੀ, ਪਤਾ ਸਾਰਿਆਂ ਨੂੰ ਮਸਜਿਦ ਢਾ ਕੇ ਬਣੀ ਆ। ਕੱਲਾ ਮਸਜਿਦ ਨਹੀਂ ਢਾਇਆ, ਲੋਕਾਂ ਦੇ ਘਰ ਵੀ ਢਾਏ ਨੇ। ਹਿੰਦੂ ਸਮਾਜ ਜਿਹੜੀਆਂ ਮੂਰਤੀਆਂ ਨੂੰ ਮੰਨਦਾ ਸੀ ਉਹ ਵੀ ਬਹੁਤ ਢਾਈਆਂ। ਇਹੀ ਤਾਂ ਚੱਲਦਾ ਰਿਹਾ ਇੰਡੀਆ 'ਚ ਹੁਣ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ, ਜਦੋਂ ਤੋਂ ਜਦੋਂ ਤੋਂ ਮਾੜੀ ਮੋਟੀ ਸੋਝੀ ਆਉਣ ਲੱਗੀ ਨਾ ਲੋਕਾਂ ਨੂੰ ਸੋ ਕਾਲਡ ਧਰਮ ਦੀ, ਪਹਿਲਾਂ ਸਭਿਅਤਾਵਾਂ ਹੁੰਦੀਆਂ ਸੀ। ਕਦੇ ਹਿਸਟਰੀ ਪੜ੍ਹ ਕੇ ਦੇਖੋ, ਜਿਹੜੀ ਇੰਦੂਸ ਵੈਲੀ ਸਿਵਿਲਾਈਜੇਸ਼ਨ ਸੀ ਨਾ, ਇੰਦੂਸ ਨੂੰ ਹਿੰਦੂਜ਼ ਕਿਹਾ ਗਿਆ, ਹਾਲਾਂਕਿ ਹਿੰਦੂ ਕੋਈ ਇਸ ਤਰ੍ਹਾਂ ਦਾ ਵਰਡ ਨਹੀਂ ਹੈਗਾ। ਤੁਸੀਂ, ਮੈਂ ਬਾਰ ਬਾਰ ਕਹਿੰਦਾ ਵੀ ਤੁਸੀਂ ਹਿੰਦੂ ਫਿਲਾਸਫੀ ਬਾਰੇ ਪੜ੍ਹੋ, ਹਿੰਦੂ ਫਿਲਾਸਫੀ ਦੇ ਵਿੱਚ ਤੁਸੀਂ ਅਲੱਗ ਅਲੱਗ ਜਦੋਂ ਸ਼ਾਖਾਵਾਂ ਪੜ੍ਹਦੇ ਹੋ ਨਾ, ਉਹਨਾਂ ਦੇ ਵਿੱਚ ਤੁਸੀਂ ਪੜ੍ਹੋ ਕਿੰਨੀ ਡਿਬੇਟ ਹੁੰਦੀ ਸੀ। ਵਿਰੋਧੀ ਸੀ ਜਿਹੜਾ ਬੜੇ ਆਰਾਮ ਦੇ ਨਾਲ ਗੱਲ ਰੱਖ ਲੈਂਦਾ ਸੀ। ਸਿੱਖ ਧਰਮ ਤਾਂ ਬਾਅਦ ਚ ਪੈਦਾ ਹੋਇਆ, ਭਗਤੀ ਲਹਿਰ ਤਾਂ ਬਹੁਤ ਬਾਅਦ ਚ ਉੱਠੀ ਹੈ। ਸੰਵਾਦ ਦੀ ਇੱਕ ਪਰੰਪਰਾ ਹੁੰਦੀ ਸੀ, ਜਿਹੜੇ ਸਿਆਣੇ ਲੋਕ ਸੀ, ਰਿਸ਼ੀ ਜਿਨ੍ਹਾਂ ਨੂੰ ਕਿਹਾ ਗਿਆ ਨਾ, ਉਹ ਬਹਿਸ ਕਰਦੇ ਹੁੰਦੇ ਸੀ, ਵਿਚਾਰ ਚਰਚਾ ਕਰਦੇ ਹੁੰਦੇ ਸੀ, ਦਲੀਲ ਦਿੰਦੇ ਹੁੰਦੇ ਸੀ, ਆਪਣੀ ਦਲੀਲ ਦੇ ਹੱਕ ਦੇ ਵਿੱਚ ਸਬੂਤ ਇਕੱਠੇ ਕਰਦੇ ਹੁੰਦੇ ਸੀ। ਕਦੇ ਮਹਾਤਮਾ ਬੁੱਧ ਨੂੰ ਪੜ੍ਹ ਕੇ ਦੇਖਿਓ, ਮਹਾਤਮਾ ਬੁੱਧ ਆਪਣੇ ਸਵਾਲਾਂ ਦਾ ਜਵਾਬ ਜਦੋਂ ਉਹਨੂੰ ਨਹੀਂ ਲੱਭਿਆ, ਜਦੋਂ ਉਹਦੀ ਤਸੱਲੀ ਨਹੀਂ ਹੋਈ ਰਾਜਮਹਿਲ ਦੇ ਵਿੱਚੋਂ, ਮੰਤਰੀ ਸੰਤਰੀ ਥੱਲੇ ਵਾਲੇ ਉੱਤੇ ਵਾਲੇ ਮਾਂ ਪਿਓ ਸਭ ਉਹਦੀ ਤਸੱਲੀ ਕਰਾ ਹਟੇ, ਪਰ ਜਿਹੜਾ ਕਿਊਰੀਅਸ ਮਾਇੰਡ ਆ ਉਹ ਸਵਾਲਾਂ ਦੇ ਜਵਾਬ ਲੱਭਣ ਜਾਂਦਾ। ਬਹੁਤ ਸਾਲ ਪਹਿਲਾਂ ਦੁਨੀਆਂ ਤੋਂ ਆਰੀਆ ਭੱਟ ਨੇ ਗ੍ਰਹਿਆਂ ਬਾਰੇ ਲੱਭ ਲਿਆ ਸੀ, ਚੰਦ ਦੀ ਚਾਲ ਦੇ ਹਿਸਾਬ ਨਾਲ ਕੈਲੰਡਰ ਬਣ ਗਿਆ ਸੀ, ਜੇ ਕਿਊਰੀਅਸ ਮਾਇੰਡ ਸੀ ਤਾਂਹੀਓ ਹੋਇਆ। ਆਯੁਰਵੇਦਾ ਦੇ ਵਿੱਚ ਰਿਸ਼ੀਆਂ ਨੇ ਕੱਲੀ ਕੱਲੀ ਜਿਹੜੀ ਬੂਟੀ ਜਿਹੜੀ ਮਨੁੱਖੀ ਸਰੀਰ ਤੇ ਕਿਵੇਂ ਅਸਰ ਕਰਦੀ ਆ ਇਹ ਕੁਝ ਲੱਭ ਲਿਆ ਸੀ। ਤੇ ਜੇ ਉਹ ਆਈ ਕਹਿੰਦੇ ਰਹਿੰਦੇ ਵੀ ਭਾਈ ਸਾਰਾ ਕੁਝ ਕਰਨ ਵਾਲਾ ਦਾ ਉੱਪਰ ਵਾਲਾ, ਫਿਰ ਆਪਾਂ ਨੂੰ ਲੱਭਣ ਦੀ ਕੀ ਲੋੜ ਆ? ਜਿੱਥੇ ਕੱਟੜਤਾ ਆ ਜਾਂਦੀ ਹੈ, ਜਿੱਥੇ ਬਹੁਤੀ ਜ਼ਿਆਦਾ ਸੰਤੁਸ਼ਟੀ ਆ ਜਾਂਦੀ ਹੈ, ਉੱਥੇ ਦਿਮਾਗ ਆਈ ਬੰਦ ਹੋ ਜਾਂਦੇ ਨੇ ਜਿਵੇਂ ਹੁਣ ਹੋਏ ਨੇ। ਜਿੱਥੇ ਰਾਜ ਮਸ਼ੀਨਰੀ ਸੰਤਾਂ ਦੇ ਸ਼ੰਕਰਾਚਾਰੀਆ ਦੇ ਉਲਟ ਜਾ ਸਕਦੀ ਆ, ਸਟੇਟ ਤੇ ਰਿਲੀਜਨ ਆ ਜਿਹੜੇ ਅੱਡ ਅੱਡ ਹੋਣੇ ਚਾਹੀਦੇ, ਇੱਥੇ ਸਿੱਧਾ ਸ਼ਰੇਆਮ ਸਟੇਟ ਆ ਜਿਹੜੀ ਉਹ ਰਿਲੀਜਨ ਦੇ ਵਿੱਚ ਦਖਲਦਾਜ਼ੀ ਕਰ ਰਹੀ ਆ। ਇਹ ਰਿਲੀਜਨ ਦਾ, ਇਹ ਰਿਲੀਜੀਅਸ ਮਸਲਾ ਸੀ, ਕੋਈ ਰਿਲੀਜਨ ਕਿਵੇਂ ਚੱਲਦਾ ਕਿਵੇਂ ਨਹੀਂ ਚੱਲਦਾ ਕੀ ਉਹਦੀ ਸਮਝ ਆ, ਇਹ ਜਿਹੜੇ ਰਿਲੀਜੀਅਸ ਜਿਹੜੇ ਉਹਨਾਂ ਦੇ ਆਗੂ ਨੇ ਉਹਨਾਂ ਨੇ ਸੋਚਣਾ। ਇੱਥੇ ਮੋਦੀ ਜੀ ਪਏ ਡੰਡੌਤ ਕਰੀ ਜਾਂਦੇ ਆ ਲੰਮੇ ਪੈ ਕੇ, ਮਤਲਬ ਵਿਗਿਆਨ ਦੇ ਯੁੱਗ ਦੇ ਵਿੱਚ ਤੁਸੀਂ ਇਧਰਲੀਆਂ ਉਧਰਲੀਆਂ ਲੱਖ ਗੱਲਾਂ ਮਾਰੀ ਜਾਓ, ਲੱਖ ਦਲੀਲਾਂ ਦੇਈ ਜਾਓ, ਪਰ ਜੇ ਤੁਸੀਂ ਇਹ ਮੰਨਦੇ ਹੋ ਬਈ ਪੱਥਰ ਦੀ ਮੂਰਤੀ ਦੇ ਵਿੱਚ ਜਾਨ ਪੈ ਸਕਦੀ ਆ, ਤਾਂ ਮਾਫ ਕਰਨਾ ਦੋਸਤੋ, ਤੁਸੀਂ ਮੂਰਖਾਂ ਦੇ ਸਵਰਗ ਚ ਰਹਿੰਦੇ ਹੋ। ਮੈਂ ਮਾਫੀ ਨਹੀਂ ਮੰਗਣੀ ਇਹ ਸ਼ਬਦ ਕਹਿਣ ਲਈ, ਕਿਉਂਕਿ ਵਿਗਿਆਨ ਦਾ ਯੁੱਗ ਆ। ਜੇ ਤੁਸੀਂ ਮੰਨਦੇ ਹੋ ਨਾ ਇਸ ਤਰ੍ਹਾਂ, ਡਾਕਟਰਾਂ ਕੋਲ ਨਾ ਜਾਇਆ ਕਰੋ, ਹਸਪਤਾਲਾਂ ਕੋਲ ਨਾ ਜਾਇਆ ਕਰੋ, ਗੱਲ ਸਿੱਧੀ ਸੰਵਿਧਾਨ ਤੇ ਸਾਇੰਟਿਫਿਕ ਟੈਂਪਰਾਮੈਂਟ ਦੀ ਆ, ਕਿਊਰੀਓਸਿਟੀ ਦੀ ਆ। ਠੀਕ ਆ, ਭਾਰਤ ਚ ਬੈਠੇ ਲੋਕ ਘੱਟ ਮੰਗਦੇ ਨੇ ਜਵਾਬ, ਪਰ ਇਹ ਜਵਾਬ ਅੰਤ ਨੂੰ ਦੇਣੇ ਪੈਣਗੇ। ਮੈਂ ਤਾਂ ਵੈਸੇ ਹੀ ਹੈਰਾਨ ਹੁੰਦਾ, ਬਹੁਤ ਹੈਰਾਨ ਹੁੰਦਾ। ਪੰਜਾਬੀ ਚ ਕਹਿੰਦੇ ਨੇ ਜੇ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਨਾ, ਤੇ ਮਾਂ ਨੂੰ ਲੇਬਰ ਪੇਨਸ ਹੁੰਦੀਆਂ ਨੇ, ਜਿਨ੍ਹਾਂ ਨੂੰ ਪ੍ਰਸੂਤੀ ਪੀੜਾ ਕਹਿੰਦੇ ਆ। ਇੱਥੇ ਮੂਰਤੀ ਉੱਥੇ ਬਣੀਆਂ, ਬਾਹਰ ਬੈਠਿਆ ਫੇਸਬੁੱਕ ਦੇ ਉੱਤੇ ਉਹਨਾਂ ਨੇ ਜ਼ੁਬਾਨ ਨੂੰ ਪੀੜਾਂ ਚੱਲੀ ਜਾਂਦੀਆਂ, ਜ਼ੁਬਾਨੀ ਪੀੜਾਂ ਚੱਲ ਰਹੀਆਂ ਨੇ। ਉਹ ਕਹਿੰਦੇ ਜੀ ਭਾਰਤ ਵਿਸ਼ਵ ਗੁਰੂ ਬਣ ਜਾ ਰਿਹਾ, ਬੜੇ ਸਾਡੀ ਤਾਂ ਧਰਤੀ ਸੀ ਉਹ, ਹੁਣ ਵੀ ਧਰਤੀ ਦਾ ਵੱਡਾ ਹਿੱਸਾ, ਬੜਾ ਸੋਹਣਾ ਦੇਸ਼ ਆ, ਬੜੇ ਡਾਈਵਰਸ ਕੰਟਰੀ ਆ, ਪਰ ਇਹ ਉਸ ਡਾਈਵਰਸ ਕੰਟਰੀ ਦੇ ਵਿੱਚ ਜੇ ਇੱਕੋ ਤਰ੍ਹਾਂ ਦੀ ਵਿਚਾਰਧਾਰਾ ਚੱਲੂਗੀ ਨਾ, ਤੇ ਦੂਜਿਆਂ ਨਾਲ ਟਕਰਾ ਆਊਗਾ, ਆਲਰੇਡੀ ਆ ਰਿਹਾ। ਅਲੱਗ ਅਲੱਗ ਕਲਚਰ ਦੇ ਲੋਕ ਵੱਸਦੇ ਨੇ, ਅਲੱਗ ਅਲੱਗ ਧਰਮਾਂ ਦੇ ਲੋਕ ਵੱਸਦੇ ਨੇ, ਜੇ ਉੱਥੇ ਸਟੇਟ ਮਸ਼ੀਨਰੀ ਇੱਕ ਧਰਮ ਨੂੰ ਇਸ ਤਰ੍ਹਾਂ ਕਰੂਗੀ ਤੇ ਘੱਟ ਗਿਣਤੀਆਂ ਨਾਲ ਧੱਕਾ ਹੋਊਗਾ, ਹੋਇਆ ਪਹਿਲਾਂ ਵੀ ਹੁਣ ਵੀ ਹੋ ਰਿਹਾ। ਉੱਥੇ ਤੁਸੀਂ ਇਹ ਜੇ ਸਵਾਲ ਰੇਡੀਓ ਤੇ ਨਹੀਂ ਕਰ ਸਕਦੇ ਜਿਹੜੇ ਅਸੀਂ ਇੱਥੇ ਕਰ ਸਕਦੇ ਹਾਂ। ਇੱਥੇ ਵੀ ਮੈਨੂੰ ਪਤਾ ਨਹੀਂ ਸਾਡੇ ਜਿਹੜੇ, ਜਿੰਨਾ ਕੁ ਮੈਂ ਪੜ੍ਹਿਆ, ਮੈਂ ਅਜੇ ਉਹਨੂੰ ਕਨਫਰਮ ਨਹੀਂ ਕਰ ਸਕਦਾ। ਮੈਂ ਮੇਅਰ ਦੇ ਆਫਿਸ 'ਚ ਫੋਨ ਕੀਤਾ ਸੀ, ਪਰ ਸਮਾਂ ਥੋੜ੍ਹਾ ਸੀ, ਕਹਿੰਦੇ ਓਕਵਿਲ ਤੇ ਬਰੈਂਪਟਨ ਦੇ ਮੇਅਰ ਨੇ ਇਹ ਦਿਨ ਆ ਜਿਹੜਾ 22 ਜਨਵਰੀ ਦਾ ਇਹਦੇ ਤੇ ਪਤਾ ਨਹੀਂ ਮੁਬਾਰਕਾਂ ਮੁਬਾਰਕਾਂ ਦਿੱਤੀਆਂ। ਚਲੋ ਮੁਬਾਰਕਾਂ ਦਿਓ, ਮੁਬਾਰਕਾਂ ਦੇ ਸਕਦੇ ਹੋ, ਪਰ ਉਹਦੇ ਚ ਇੱਕ ਗੱਲ ਲਿਖੀ ਆ ਉਹਨਾਂ ਨੇ ਜੇ ਇਹ ਸੱਚੀ ਆ ਤਾਂ। ਉਹ ਕਹਿੰਦੇ ਜੀ ਇਸ ਗੱਲ ਦੇ ਨਾਲ ਪੀਸ ਯੂਨਿਟੀ ਤੇ ਹਾਰਮੋਨੀ ਆ ਜਿਹੜੀ ਉਹ ਅੱਗੇ ਪ੍ਰਮੋਟ ਹੁੰਦੀ ਆ। ਮੈਂ ਹੈਰਾਨ ਹੁੰਦਾ ਵੀ ਅੱਗੇ ਇੱਥੇ ਬਥੇਰੇ ਮੰਦਰ ਮਸਜਿਦ ਬਣੇ ਹੋਏ ਨੇ, 35% ਨਾਨ ਰਿਲੀਜੀਅਸ ਲੋਕ ਵੀ ਵੱਸਦੇ ਨੇ। ਮੈਂ ਤਾਂ ਇੱਕ ਹੋਰ ਗੱਲ ਤੇ ਹੈਰਾਨ ਹੋਣ ਲੱਗ ਗਿਆ ਵੀ ਭਾਈ ਜੀ ਐਂ ਮੂਰਤੀ ਜਾਨ ਪੈਣ ਲੱਗ ਗਈ, ਕਿਤੇ ਜਿਹੜੇ ਫਿਊਨਰਲ ਹੋਮ ਵਾਲੇ ਉਹਨਾਂ ਦਾ ਬਿਜ਼ਨਸ ਹੀ ਨਾ ਬੰਦ ਹੋ ਜਾਵੇ ਵਿਚਾਰਿਆਂ ਦਾ, ਕਿਉਂਕਿ ਜਾਨ ਪੈਣ ਲੱਗ ਗਈ ਨਾ ਮੂਰਤੀਆਂ ਜਾਨ ਪੈ ਗਈ ਤਾਂ ਬੰਦੇ ਤਾਂ ਜਾਨ ਪੈ ਹੀ ਸਕਦੀ ਹੈ। ਚਲੋ ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਹੈਲੋ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਕੀ ਹਾਲ ਹੈ ਜੀ?
ਹਾਲ ਚਾਲ ਵਧੀਆ, ਮੰਦਰ ਤਾਂ ਬਣਾਈ ਜਾਂਦੇ ਆ, ਹੋਰ ਜੀ ਗੁਰਦੁਆਰੇ ਵੀ ਬਣੀ ਜਾਂਦੇ ਆ। ਘੁਮੰਡ ਆ ਉਹਨੂੰ ਨੀ ਗੁਰਦੁਆਰੇ ਜਾਣ ਦਿੱਤਾ,
ਕਿਹਨੂੰ ਨੀ ਜਾਣ ਦਿੱਤਾ?
ਘੁਮੰਡ ਮਾਂਗੜਾ ਬਹੁਤ ਬੋਲਦਾ ਹੁੰਦਾ।
ਅੱਛਾ ਅੱਛਾ, ਦੇਖੋ ਭਾਈ ਉਹਨਾਂ ਦਾ ਪੋਲੀਟੀਕਲ ਪ੍ਰੋਗਰਾਮ ਬੀਜੇਪੀ ਦਾ, ਉਹਨਾਂ ਨੂੰ ਮੋਦੀ ਨੂੰ ਨੀ ਜਾਣ ਦਿੱਤਾ।
ਫੇਰ ਆ ਦੂਆ ਕਾਂਗਰਸ ਦਾ ਲੀਡਰ ਰੈਲੀ ਕੱਢ ਰਿਹਾ ਸੀ, ਸੋਨੀਆ ਗਾਂਧੀ ਦਾ ਲੜਕਾ।
ਹਾਂਜੀ 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 ਹਾਂਜੀ,
ਉਹਨੂੰ ਬੰਦਰ ਨੀ ਜਾਣ ਦਿੱਤਾ।
ਉਹ ਕਹਿੰਦੇ 47 ਦੇ ਵਿਚ ਨਾ ਉਹ ਰਾਮ ਜੀ ਦਾ ਜਿਹੜਾ ਸਟੈਚੂ ਸੀ ਉਹ ਹੀ ਕਿਤੇ ਉਦੋਂ ਹੀ ਕਹਿੰਦੇ ਘਤੇਥੇ ਜੀ ਕੀਤੀ ਸੀ ਇਹਨਾਂ ਨੇ, ਪਹਿਲਾਂ ਕੋਈ ਚੱਕਰ ਨੀ ਸੀ। ਪਹਿਲਾਂ 300-400-500 ਸਾਲ ਕਿਸੇ ਨੂੰ ਯਾਦ ਨੀ ਆਇਆ ਵੀ ਰਾਮ ਜੀ ਕਿੱਥੇ ਪੈਦਾ ਹੋਏ ਸੀ।
ਏਦਾਂ ਵੀ ਇਹ ਅੱਜ ਕੱਲ ਮੁਸ਼ਕਿਲ ਦੀ ਘੜੀ ਚੱਲ ਰਹੀ ਹਰ ਪਾਸਿਓਂ,
ਮੁਸ਼ਕਿਲ ਦੀ ਘੜੀ ਉਹਦੇ ਲਈ ਹੈ ਜੀ ਜਿਹੜਾ ਬਹੁ ਗਿਣਤੀ ਦਾ ਹਿੱਸਾ ਜਿਹਨੇ ਆਪਦਾ ਦਿਮਾਗ ਪਾਸੇ ਰੱਖਿਆ ਹੋਇਆ, ਜਿਹੜਾ ਬੰਦਾ ਲੌਜਿਕ ਨਾਲ ਸੋਚਦਾ, ਤਰਕ ਨਾਲ ਸੋਚਦਾ, ਜਿਹੜੇ ਬੰਦੇ ਨੂੰ ਪਤਾ ਵੀ ਜਿਹੜੇ ਮੇਰੇ ਆ ਹੱਥ ਨੇ ਮੈਂ ਉਹਨਾਂ ਨਾਲ ਕਮਾਉਣਾ ਤੇ ਆਪਣੇ ਸਰੀਰ ਨੂੰ ਚਲਾਉਣਾ, ਉਹ ਨਾ ਉਹਨੂੰ ਕਿਸੇ ਦਾ ਡਰ ਆ ਜੀ, ਉਹਨੂੰ ਪਤਾ ਜ਼ਿੰਦਗੀ ਮੇਰੀ 20 ਸਾਲ ਹੋਵੇ ਭਾਵੇਂ 40 ਸਾਲ ਹੋਵੇ, ਹੈ ਨਾ?
ਜਿਹੜਾ ਮਿਹਨਤ ਸ਼ਕਤ ਦੇ ਨਾਲ ਬੰਦਾ ਆਪਣੀ ਮਿਹਨਤ ਨਾਲ ਰੋਟੀ ਪਾਣੀ ਖਾਂਦਾ ਆ, ਉਹ ਤਾਂ ਕਿਸੇ ਪਾਸੇ ਨੂੰ ਦੇਖਦਾ ਨਾ, ਗੁਰੂ ਘਰ ਵੱਲ ਦੇਖਦਾ ਤੇ ਨਾ ਸਵੇਰ ਨੂੰ ਦੇਖਦਾ।
ਬਿਲਕੁਲ ਜੀ ਬਿਲਕੁਲ,
ਉਹਦਾ ਸਵੇਰੇ ਉੱਠ ਕੇ ਕਹਿੰਦਾ ਰੱਬਾ ਇਹਨਾਂ ਹੱਥਾਂ ਚ ਯਾਰ ਰੱਖੀ ਬਾਤ।
ਬਿਲਕੁਲ, ਧੰਨਵਾਦ ਧੰਨਵਾਦ। ਭਾਰਤੀ ਜਿਹੜੀ ਪਰੰਪਰਾ ਨਾ ਕਦੇ ਉਹਨੂੰ ਤੁਸੀਂ ਵੇਖਿਓ ਸਹੀ, ਕਦੇ ਪੜ੍ਹਿਓ ਸਹੀ ਥੋੜਾ ਜਿਹਾ। ਮੈਨੂੰ ਲੱਗਦਾ ਇੱਕ ਇੱਕ ਸਦੀ ਦੇ ਵਿੱਚ ਨਾ ਹਰੇਕ ਸਦੀ ਤੁਸੀਂ ਕੱਢ ਲਓ, ਹਰੇਕ ਸਦੀ ਨੂੰ ਤੁਸੀਂ ਦੋ ਹਿੱਸਿਆਂ ਚ ਵੰਡ ਲਓ, 50-50 ਸਾਲ ਦਿਆਂ ਨੂੰ, 50-50 ਸਾਲ ਦੇ ਹਿੱਸਿਆਂ ਨੂੰ ਅੱਗੇ 5 ਹਿੱਸਿਆਂ ਚ, 10-10 ਸਾਲ ਦੇ ਹਿੱਸਿਆਂ ਚ ਵੰਡ ਲਿਓ, ਤੇ ਜਦੋਂ ਤੁਸੀਂ ਭਾਰਤੀ ਫਿਲਾਸਫੀ ਵਾਲੇ ਸਟੱਡੀ ਕਰੋਗੇ, ਹਰੇਕ 10-10 ਸਾਲ ਦੇ ਹਿੱਸੇ ਦੇ ਵਿੱਚ ਤੁਹਾਨੂੰ ਇੱਕ ਇਹੋ ਜਿਹਾ ਫਿਲਾਸਫਰ, ਇਹੋ ਜਿਹਾ ਲਲਕਾਰਨ ਵਾਲਾ ਬੰਦਾ ਮਿਲਜੂ ਜਿਹਨੇ ਲੋਕਾਂ ਨੂੰ ਨਾ ਜਾਗਦੇ ਰੱਖਿਆ। ਕੋਈ ਦੇਸ਼ੀ ਵਿਦੇਸ਼ੀ ਨਹੀਂ, ਤੁਸੀਂ ਪੰਜਾਬ ਦੇ ਵਿੱਚ ਲੈ ਲਓ, ਬਾਹਰ ਲੈ ਲਓ, ਤੁਸੀਂ ਭਗਤੀ ਮੂਵਮੈਂਟ ਦੀ ਗੱਲ ਕਰਦੇ ਹੋ, ਭਗਤੀ ਮੂਵਮੈਂਟ ਵਾਲੇ ਲੋਕਾਂ ਦੇ ਜਿਹੜੇ ਜਿਹੜੇ ਭਗਤ ਸੀਗੇ ਉਹਨਾਂ ਦੇ ਹੱਥਾਂ 'ਚ ਕਿਹੜਾ ਹਥਿਆਰ ਚੱਕੇ ਹੋਏ ਸੀ? ਬਾਬਾ ਫਰੀਦ ਬਾਰੇ ਕਦੇ ਪੜ੍ਹਨ ਲੱਗ ਜਾਓ, ਬਾਬੇ ਕਬੀਰ ਬਾਰੇ ਪੜ੍ਹਨ ਲੱਗ ਜਾਓ, ਭਗਤ ਕਬੀਰ ਬਾਰੇ, ਭਗਤ ਤਰਲੋਚਨ, ਭਗਤ ਨਾਮਦੇਵ, ਉਦੋਂ ਬਾਅਦ ਗੁਰੂ ਸਾਹਿਬ ਆ ਜਾਂਦੇ ਨੇ, ਗੁਰੂ ਸਾਹਿਬ ਤੋਂ ਬਾਅਦ ਤੁਸੀਂ ਬੰਦਾ ਬਹਾਦਰ ਬਾਰੇ ਪੜ੍ਹਨ ਲੱਗ ਜਾਓ, ਉਸ ਤੋਂ ਬਾਅਦ ਤੁਸੀਂ ਫਰੀਡਮ ਮੂਵਮੈਂਟ ਦੇ ਵਿੱਚ, ਪਾਪਾ ਇੱਕ ਦੂਜੇ ਦਾ ਕੰਪੈਰੀਜ਼ਨ ਨਹੀਂ ਕਰ ਸਕਦੇ ਕਿਸੇ ਨਾਲ, ਸਾਰੇ ਆਪੋ ਆਪਣੇ ਆਪ ਦੇ ਵਿੱਚ ਸਭ ਉਹਨਾਂ ਨੇ ਆਪਾਂ ਨਿਸ਼ਾਵਰ ਕਰਕੇ ਨਾ, ਉਹਨਾਂ ਨੇ ਸਮਾਜ ਦਾ ਅਨੈਲਿਸਿਸ ਕਰਕੇ ਸਾਡੇ ਸਾਹਮਣੇ ਬਹੁਤ ਕੁਝ ਰੱਖਿਆ। ਆਹ ਜਿਹੜੇ ਲਕੀਰ ਦੇ ਫਕੀਰ ਨੇ ਨਾ ਵੀ ਜਿਵੇਂ ਕਹਿਤਾ, ਜਿਵੇਂ ਬਹੁ ਗਿਣਤੀ ਨੇ ਕਹਿਤਾ ਉਵੇਂ ਮੰਨ ਲਓ, ਐਂ ਕਿਵੇਂ ਮੰਨ ਲਈਏ ਦੱਸੋ? ਇਹ ਕਿਵੇਂ ਮੰਨਿਆ ਜਾਊਗਾ ਵੀ ਮੂਰਤੀ ਹੈ ਜਿਹੜੀ ਉਹਦੇ ਚ ਪ੍ਰਾਣ ਪੈ ਜਾਣਗੇ? ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ ਹੈ। ਸਭ ਮੌਕਾ ਪ੍ਰਸਤ ਨੇ ਜਿਹੜੇ ਮੇਅਰ ਮੂਹਰ ਨੇ, ਤੁਹਾਡੀਆਂ ਵੋਟਾਂ ਲੈਣ ਦੀ ਖਾਤਰ ਦਿਨ ਦੁਨ ਡਿਕਲੇਅਰ ਕਰੀ ਜਾਂਦੇ ਨੇ। ਇਹ ਵੀ ਕੋਈ ਤਰੀਕਾ ਤੁਸੀਂ ਦੇਖੋ, ਇੱਕ ਤੁਸੀਂ ਸੈਕੂਲਰ ਕੰਟਰੀ ਦੇ ਵਿੱਚ ਰਹਿੰਦੇ ਹੋ, ਤੁਸੀਂ ਇੱਕ ਫਿਰਕੇ ਦੀਆਂ ਵੋਟਾਂ, ਮੈਂ ਇਕੱਲਾ ਇਹਨਾਂ ਨੂੰ ਨਹੀਂ ਕਹਿੰਦਾ, ਮੈਂ ਤਾਂ ਪਹਿਲਾਂ ਤੋਂ ਕਹਿੰਦਾ ਮੇਰੇ ਰੇਡੀਓ ਪ੍ਰੋਗਰਾਮ ਸੁਣ ਲਓ, ਇਹਨਾਂ ਨੇ ਕੀ ਕੀਤਾ ਹੋਇਆ? ਆਹ ਜਿਹੜਾ ਮਹੀਨਾ ਜੀ ਇਹ ਸਿੱਖਾਂ ਨੂੰ ਦੇਤਾ, ਆਹ ਜਿਹੜਾ ਮਹੀਨਾ ਹਿੰਦੂਆਂ ਨੂੰ ਦੇਤਾ, ਆਹ ਤਾਮਿਲਸ ਨੂੰ ਦੇਤਾ, ਪੰਜਾਬੀਆਂ ਨੂੰ ਦੇਤਾ, ਮੁਸਲਮਾਨਾਂ ਨੂੰ ਦੇਤਾ। ਇੱਕ ਹੁੰਦਾ ਕਲਚਰ, ਜਾਂ ਤੁਸੀਂ ਸਪੈਸੀਫਿਕਲੀ ਕਲਚਰ ਕਹੋ, ਇਹ ਰਿਲੀਜਨ ਦੀਆਂ ਵੋਟਾਂ ਲੈਣ ਦੇ ਲਈ ਨਾ ਤੁਹਾਨੂੰ ਪੁਚਕਾਰਦੇ ਨੇ। ਕਦੇ ਪਾਰਲੀਮੈਂਟ ਦੇ ਵਿੱਚ ਅਖੰਡ ਪਾਠ ਕਰ ਲਓ, ਕਦੇ ਫਲਾਣੇ ਥਾਂ ਤੇ ਪੂਜਾ ਕਰ ਲਓ। ਸਮਾਜ ਨੇ ਤਰੱਕੀ, ਸਮਾਜ ਦੀ ਤਰੱਕੀ ਪੂਜਾ ਨਾਲ ਹੋਈ ਆ? ਇਹ ਨਹੀਂ ਕਹਿ ਸਕਦੇ ਸੋਚਦੇ ਨਹੀਂ, ਇਹ ਵੋਟਾਂ ਕੈਲਕੂਲੇਟ ਕਰਦੇ ਨੇ, ਇਹ ਸੰਵਿਧਾਨ ਦੇ ਉਲਟ ਚੱਲ ਰਹੇ ਨੇ। ਇਹਨਾਂ ਦੀ ਇਹਨਾਂ ਤੁਹਾਨੂੰ ਸਹੂਲਤਾਂ ਦੇ ਕੇ, ਆਪਣੀ ਡਿਊਟੀ ਵਧੀਆ ਤਰੀਕੇ ਨਾਲ ਨਿਭਾ ਕੇ, ਵੋਟਾਂ ਮੰਗਣ ਨਹੀਂ ਆਉਂਦੇ ਤੁਹਾਡੇ ਕੋਲੇ, ਇਹ ਦੇਖਦੇ ਨੇ ਹਿੰਦੂ ਆ, ਇਹ ਸਿੱਖ ਆ, ਆ ਮੰਦਰ ਆ ਜੀ, ਆ ਮਸਜਿਦ ਵਾਲਾ, ਆਪਾਂ ਵੋਟਾਂ ਲੈ ਲਈਏ। ਦੱਸੋ, ਇਹਨਾਂ ਨੇ ਬੇਸਿਕ ਸਾਡਾ ਜਿਹੜਾ ਬੁਨਿਆਦੀ ਸੁਭਾਅ ਨਾ ਉਹ ਸਮਝ ਲਿਆ। ਮੈਂ ਹੁਣ ਸ਼ਬਦ ਨਹੀਂ ਯੂਜ਼ ਕਰਨਾ ਵੀ ਮਗਰ ਕਿਵੇਂ ਲਾਉਣਾ, ਇਹਨਾਂ ਨੂੰ ਪਤਾ ਇਹ ਮਗਰ ਲੱਗਣ ਵਾਲੇ ਨੇ, ਮਗਰ ਆਪਾਂ ਇਹਨਾਂ ਨੂੰ ਕਿਵੇਂ ਲਾਉਣਾ। ਜੇ ਅਸੀਂ ਆਪਦੇ ਢੰਗ ਤਰੀਕਿਆਂ ਦੇ ਨਾਲ ਉਸ ਦੇਸ਼ ਦੇ ਵਿੱਚ ਕੁਝ ਨਹੀਂ ਕਰ ਸਕੇ ਤੇ ਇਹ ਸਾਡੇ ਵਾਲੇ ਢੰਗ ਤਰੀਕੇ ਨਾਲ ਸਾਡੀ ਜ਼ਿੰਦਗੀ ਇੱਥੇ ਕਿਵੇਂ ਸੋਹਣੀ ਬਣਾ ਦੇਣਗੇ, ਇਹਨਾਂ ਤੇ ਵੱਡਾ ਇਤਰਾਜ਼ ਆ। ਤੁਸੀਂ ਕਿਸੇ ਵਧੀਆ ਬੱਸ ਦੇ ਰਸਤੇ ਸੋਹਣੇ ਹੋਏ ਤਾਂ ਉੱਤੋਂ ਤਾਂ ਦੇਖਣ ਨੂੰ ਸਾਰੇ ਬੱਸ ਦੇ ਰਸਤੇ ਸੋਹਣੇ ਸ਼ਹਿਰ ਲੱਗਦੇ ਨੇ, ਪਰ ਸੱਚੀ ਮੁੱਚੇ ਦੇ ਸੋਹਣੇ ਸ਼ਹਿਰਾਂ ਜਾਓ। ਆਹ ਜਿਹੜਾ ਜਲੂਸ ਸਾਡੇ ਕੱਢਿਆ ਹੋਇਆ ਨਾ ਥਾਂ ਥਾਂ ਦੇ ਉੱਤੇ, ਇਹਨਾਂ ਨੇ ਅਲੱਗ ਅਲੱਗ ਤਰ੍ਹਾਂ ਦੇ ਕਹਿਣਗੇ ਜੇ ਤਾਂ ਮੰਨਦਾ ਤੁਹਾਡੀ ਤਾਂ ਮੰਨਦੇ ਆ ਵੀ ਮੰਨਣਾ ਸਾਰਾ ਕੁਝ ਟਰੂ ਨਹੀਂ ਹੁੰਦਾ, ਆਪੋ ਆਪਣੇ ਘਰਾਂ ਦੇ ਵਿੱਚ ਪਰਸਨਲ ਮੈਟਰ ਆ, ਤੁਸੀਂ ਪਰਸਨਲ ਜਿਹੜੇ ਮਰਜ਼ੀ ਰੱਬ ਨੂੰ ਮੰਨੋ ਨਾ ਮੰਨੋ ਤੁਹਾਡਾ ਪਰਸਨਲ ਮਸਲਾ, ਠੀਕ ਹੈ। ਤੁਸੀਂ ਭਾਵੇਂ ਇਮਾਰਤ ਬਣਾ ਕੇ ਵੀ ਮੰਨਣ ਲੱਗ ਜਾਓ, ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਜਦੋਂ ਤੁਸੀਂ ਸਟੇਟਮੈਂਟ ਦੇਤੀ ਨਾ ਆ ਕੇ, ਜਿਵੇਂ ਆਹ ਸਟੇਟਮੈਂਟ ਹੈਗੀ ਆ ਜਿਹਦੇ ਮੈਨੂੰ ਲੱਗਦਾ ਵੀ ਅੱਧੇ ਹਿੰਦੂ ਮਤ ਵਾਲੇ ਵੀ ਵਿਰੋਧੀ ਆ ਇਸ ਗੱਲ ਦੇ ਵੀ ਨਹੀਂ ਆਏ ਨੀ, ਕੰਟਰਾਡਿਕਟਰੀ ਆ ਨਾ, ਕੰਟਰਾਡਿਕਟਰੀ ਇਸ ਕਰਕੇ ਬਈ ਹੋਰ ਗ੍ਰੰਥਾਂ ਚ ਕੁਛ ਹੋਰ ਲਿਖਿਆ ਹੋਇਆ, ਮੋਦੀ ਸਾਹਿਬ ਹੋਰ ਕੁਛ ਕਹਿੰਦੇ ਨੇ, ਸ਼ੰਕਰਾਚਾਰਿਆ ਜੀ ਹੋਰ ਕੁਛ ਕਹਿੰਦੇ ਨੇ, ਇੱਕ ਹੋਰ ਜਗਤ ਗੁਰੂ ਆ ਉਹ ਹੋਰ ਕੁਛ ਕਹਿੰਦਾ, ਕੰਟਰਾਡਿਕਟਰੀ ਆ। ਜਦੋਂ ਕਿਸੇ ਦੀ ਸਟੇਟਮੈਂਟ ਏਅਰ ਤੇ ਆ ਜਾਂਦੀ ਆ, ਅਖਬਾਰ ਦੇ ਵਿੱਚ ਆ ਜਾਂਦੀ ਆ, ਉਹ ਕ੍ਰਿਟਿਸਿਜ਼ਮ ਇਨਵਾਈਟ ਕਰਦੀ ਆ। ਤੇ ਹੁਣ ਤੱਕ ਦੀ ਜਿਹੜੀ ਦੁਨੀਆਂ ਦਾ ਗਿਆਨ ਆ ਉਹ ਕਹਿੰਦਾ ਹੋਰ ਕੁਛ ਮਰਜ਼ੀ ਹੋ ਜਾਵੇ ਪਰ ਮਿੱਟੀ ਦੀ ਮੂਰਤੀ ਦੇ ਵਿੱਚ ਪ੍ਰਾਣ ਨਹੀਂ ਪੈ ਸਕਦੇ, ਨਹੀਂ ਪੈ ਸਕਦੇ, ਨਹੀਂ ਪੈ ਸਕਦੇ। ਪਤਾ ਤੁਹਾਨੂੰ ਵੀ ਆ, ਠੱਪੇ ਲੱਗੇ ਹੋਏ ਆ, ਹਿੰਦੂ ਮੁਸਲਮਾਨ ਸਿੱਖ ਈਸਾਈ ਰੋਜ਼ ਹੀ ਆਪਦੋ ਆਪਦੇ ਠੱਪਿਆਂ ਦੇ ਉੱਤੇ, ਕੋਈ ਫਰਕ ਨਹੀਂ ਪੈਂਦਾ ਹੈਗਾ, ਦੁਨੀਆਂ ਐਂ ਚੱਲਦੀ ਰਹਿਣੀ ਆ। ਵਿਗਿਆਨ ਨੇ ਚਲਾਏ, ਵਿਗਿਆਨ ਦੇ ਨਾਲ ਚੱਲਦੀ ਦੁਨੀਆਂ, ਨਹੀਂ ਚੱਲਦੀ ਤਾਂ ਦੇਖ ਲਿਓ ਜਿੱਦਾਂ ਕਿਸੇ ਨੂੰ ਫੈਮਿਲੀ 'ਚ ਹਾਰਟ ਅਟੈਕ ਹੋਇਆ ਨਾ, ਕਰਨਾ ਤੁਸੀਂ ਵੀ 911 ਆ ਵੀ ਡਾਕਟਰ ਆਵੇ ਵੀ ਐਂਬੂਲੈਂਸ ਆਵੇ ਫਟਾਫਟ, ਉਹ ਤਾਂ ਵਿਗਿਆਨ ਦਾ ਆਸਰਾ ਲੈਣਾ। ਆ ਜਿਹੜੇ ਮੰਤਰ ਮੁੰਤਰ ਪੜ੍ਹਦੇ ਨੇ ਨਾ ਧਾਰਮਿਕ ਲੋਕ, ਉਹਨਾਂ ਨੂੰ ਪਤਾ ਵੀ ਆਏ ਤਾਂ ਸਾਡੇ ਕਿਸੇ ਨੇ ਸੁਣਨੇ ਨਹੀਂ, ਥੋੜੇ ਕੱਠ ਨੇ ਸੁਣਨੇ, ਸਪੀਕਰ ਲਾਉਂਦੇ ਨੇ ਜਿਹੜਾ ਵਿਗਿਆਨ ਨੇ ਦਿੱਤਾ ਹੋਇਆ ਸਪੀਕਰ, ਉਹ ਬਿਜਲੀ ਨਾਲ ਚੱਲਦਾ, ਜਿਹੜੀ ਉਹ ਕਮਰੇ ਦੇ ਵਿੱਚ ਲਾਈਟ ਹੁੰਦੀ ਹੈ ਨਾ, ਉਹ ਵੀ ਬਲਬ ਐਡੀਸਨ ਨੇ ਬਣਾਇਆ ਸੀ, ਕਿਸੇ ਰਿਸ਼ੀ ਮੁਨੀ ਨੇ ਬਣਾਇਆ। ਰਿਸ਼ੀ ਮੁਨੀ ਦਾ ਰੋਲ ਬਹੁਤ ਵੱਡਾ, ਮੈਂ ਨਹੀਂ ਕਹਿੰਦਾ, ਉਹਨਾਂ ਦਾ ਰੋਲ ਸਾਡੇ ਸੋਚਣ ਪ੍ਰਕਿਰਿਆ ਦੇ ਵਿੱਚ ਆ। ਕਾਫੀ ਗੱਲਾਂ ਕਰਨੀਆਂ, ਅੱਜ ਤਾਂ ਸਪੋਂਸਰ ਦੇ ਸੁਨੇਹ ਵੀ ਘੱਟ ਆਪਣੇ ਕਾਫੀ ਪਏ ਆ ਜੀ, ਆਪਾਂ ਬ੍ਰੇਕ ਲੈ ਲਈਏ ਛੋਟੀ ਜੀ।
Mama's Pizza 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫ੍ਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸਿਸਾਗਾ, ਓਪਨਿੰਗ ਵਾਕ ਇਨ ਸਪੈਸ਼ਲ। ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਡਿਪ ਫੋਰ ਜਸਟ $28.95.
ਆਰਡਰ ਆਨਲਾਈਨ ਐਟ mamaspizza.com।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪੀਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ।
ਪੀਜ਼ਾ ਡਿਪੂ ਦਾ ਪੀਜ਼ਾ, ਪੀਜ਼ਾ ਡਿਪੂ ਦਾ ਪੀਜ਼ਾ।
ਪੀਜ਼ਾ ਡਿਪੂ, ਕਾਲ 310-9711।
ਦੈਟਸ 310-9711।
ਪੀਜ਼ਾ ਡਿਪੂ ਦਾ ਪੀਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-4168 ਸਰਵਲੋਕ ਕੰਸਟਰਕਸ਼ਨ।
ਤੁਸੀਂ ਕੁਝ ਰਿਜ਼ਲਟ ਕੱਢ ਕੇ ਚੱਲੋ, ਤੁਹਾਡੇ ਕੋਲ ਕੁਝ ਨੁਕਤੇ ਆ ਗਏ, ਕੁਝ ਗਿਆਨ ਆ ਗਿਆ, ਉਹਨੂੰ ਤੁਸੀਂ ਪਰਖ ਲਓ ਥੋੜਾ ਬਹੁਤ। ਪਰਖਿਆ ਪੜਤਾਲਿਆ ਢੰਗ ਤਰੀਕਾ, ਭਾਵੇਂ ਤੁਹਾਡਾ ਆਪਦਾ ਤੇ ਭਾਵੇਂ ਕਿਸੇ ਦਾ, ਜਿਹੜਾ ਬਾਰ ਬਾਰ ਪਰਖ ਦੇ ਵਿੱਚੋਂ ਪੂਰਾ ਉਤਰੇ। ਇਹ ਨਹੀਂ ਵੀ ਕਿਸੇ ਨੇ ਕਹਿਤਾ ਆਏ ਤੇ ਆਈ ਕਰਨਾ, ਬਾਰ ਬਾਰ ਤੁਸੀਂ ਵੀ ਪਰਖ ਕੇ ਵੇਖ ਸਕੋ ਵੀ ਹਾਂ ਪਰਖ ਪੜਤਾਲ ਚੋਂ ਜਿਹੜੀਆਂ ਗੱਲਾਂ ਪੂਰੀਆਂ ਉਤਰਦੀਆਂ ਨੇ ਉਹਦੇ ਤੋਂ ਅੱਗੇ ਆਪਣੀ ਜ਼ਿੰਦਗੀ ਨੂੰ ਤੋਰਨਾ। ਇੱਕ ਤਾਂ ਤਰੀਕਾ ਇਹ ਹੈ। ਦੂਜਾ ਤਰੀਕਾ ਇਹ ਹੈ ਵੀ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਉਹੀ ਵਿਸ਼ਵਾਸ ਕਰ ਲੈਣਾ, ਤੇ ਜੇ ਕੋਈ ਤੁਹਾਨੂੰ ਕਵੇ ਵੀ ਚੱਲ ਠੀਕ ਆ ਤੂੰ ਵਿਸ਼ਵਾਸ ਕਰ ਲੈ ਕੋਈ ਗੱਲ ਨੀ ਆਪਾਂ ਵਿਸ਼ਵਾਸ ਕਰਦੇ ਹਾਂ, ਪਰ ਉਹ ਵਿਸ਼ਵਾਸ ਨੂੰ ਪਰਖ ਕੇ ਤਾਂ ਵੇਖ ਲਈਏ। ਉਹ ਕਵੇ ਨਾ ਜੀ ਨਾ ਇਹ ਤਾਂ ਪਰਖਿਆ ਨਹੀਂ ਜਾ ਸਕਦਾ, ਵੀ ਭਲਿਆ ਮਾਨਸਾ ਜੇ ਪਰਖਿਆ ਨਹੀਂ ਜਾ ਸਕਿਆ ਫਿਰ 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 ਕੀ ਹੋਇਆ, ਫਿਰ ਤਾਂ ਅੰਧ ਵਿਸ਼ਵਾਸ ਹੋਇਆ ਨਾ ਉਹ। ਹੁਣ ਕਿਸੇ ਨੂੰ ਬੁਖਾਰ ਚੜਿਆ, ਠੀਕ ਹੈ ਬੁਖਾਰ ਚੜਨ ਦੇ ਬਹੁਤ ਕਾਰਨ ਹੋ ਸਕਦੇ ਨੇ, ਬੁਖਾਰ ਇਟ ਸੈਲਫ ਹੀ ਬੁਖਾਰ ਕੋਈ ਮਾੜੀ ਗੱਲ ਨਹੀਂ, ਕਿਸੇ ਚੀਜ਼ ਦਾ ਸਿਮਟਮ ਆ, ਚਲੋ ਠੀਕ ਆ। ਜੇ ਬੁਖਾਰ ਬਹੁਤਾ ਹੀ ਚੜ ਗਿਆ, ਡਾਕਟਰ ਕਹਿੰਦਾ ਬੁਖਾਰ ਪਾਈ ਥੱਲੇ ਤਾਰਨਾ, ਉਹਨੇ ਤੁਹਾਨੂੰ ਪੈਰਾਸਟਾਮੋਲ ਟਾਈਲਾਨੋਲ ਕੁਛ ਵੀ ਦਿੱਤਾ, ਇਹ ਜੀ ਮਤਲਬ ਜਿਹੜੀ ਦਵਾਈ ਹੁਣ ਡਾਕਟਰੀ ਭਾਸ਼ਾ ਚ ਉਹਨੂੰ ਕੀ ਕਹਿੰਦੇ, ਐਂਟੀਨਲ ਜੈਸੇ ਕਹਿੰਦੇ, ਮੈਨੂੰ ਨੀ ਪਤਾ ਨੀ ਕੀ ਜਾਣੇ, ਪੈਰਾਸਟਾਮੋਲ ਆਪਾਂ ਕਹਿ ਦਿੰਦੇ ਜਾਂ ਟਾਈਲਾਨੋਲ ਇੱਥੇ ਦਿੰਦੇ ਆ, ਕੁਛ ਸਰਟਨ ਸਾਲਟਸ ਹੁੰਦੇ ਨੇ ਜਿਹੜੇ ਬੁਖਾਰ ਉਤਾਰਦੇ ਨੇ, ਹੈਨਾ। ਤੋਂ ਪਰਖੀ ਹੋਈ ਚੀਜ਼ ਆ ਨਾ ਵੀ ਕਿਸੇ ਨੂੰ ਟੈਂਪਰੇਚਰ ਹੋਇਆ ਤੇ ਆਪਾਂ ਉਤਾਰਤਾ ਆਪਣੀ ਬਾਡੀ ਚ ਕੋਈ ਪ੍ਰੋਬਲਮ ਆ ਡਾਕਟਰ ਕਹਿੰਦਾ ਸਟੋਨ ਬਣ ਗਏ ਭਾਈ ਉਹ ਸਕੈਨ ਕਰਦੇ ਆ ਹੱਡੀ ਟੁੱਟੀ ਹੋਈ ਆ ਤੁਹਾਡੇ ਐਕਸਰੇ ਕਰਦੇ ਆ ਐਮ ਆਰ ਆਈ ਸਕੈਨ ਕਰਦੇ ਆ ਸੀ ਟੀ ਸਕੈਨ ਕਰਦੇ ਆ ਨਾ ਸਾਰਾ ਕੁਛ ਉਹ ਪਰਖ ਪੜਤਾਲ ਜਿਹੜੀ ਪਈ ਆ ਉਹਨੂੰ ਲਾ ਕੇ ਦੇਖਦੇ ਆ ਚਲੋ ਪਹਿਲਾਂ ਵੈਸੇ ਵੀ ਅੰਦਾਜ਼ਾ ਲਾ ਲੈਂਦੇ ਡਾਕਟਰ ਵੀ ਤੇਰੇ ਇੱਥੇ ਆ ਲਿਵਰ ਚ ਆਹ ਪ੍ਰੋਬਲਮ ਆ ਉਹ ਬਲੱਡ ਟੈਸਟ ਕਰਦੇ ਆ ਸਾਰਾ ਕੁਛ ਪਰਖ ਪੜਤਾਲ ਕਰਦੇ ਆ ਨਾ ਫਿਰ ਉਹ ਪਰਖ ਪੜਤਾਲ ਕਰਕੇ ਜਿਹੜੀ ਪਰਖੀ ਹੋਈ ਦਵਾਈ ਤੁਹਾਨੂੰ ਦਿੰਦੇ ਹਾਂ ਉਹ ਵੱਖਰੀ ਗੱਲ ਆ ਸਰੀਰ ਅੱਡਾ ਡਿਫਰੈਂਟ ਹੋ ਸਕਦੇ ਨੇ ਹੈਨਾ ਸਾਈਡ ਇਫੈਕਟ ਹੋ ਸਕਦੇ ਨੇ ਆਪਾਂ ਉਹ ਗੱਲ ਨਹੀਂ ਕਰਦੇ ਪਰ ਇੱਕ ਪਰਖੀ ਪੜਤਾਲੀ ਵਿਧੀ ਦੇ ਵਿੱਚੋਂ ਉਹ ਤੁਹਾਨੂੰ ਇਲਾਜ ਕਰਾਉਂਦੇ ਆ ਤੁਹਾਡਾ ਤੁਹਾਨੂੰ ਨਮੋਨੀਆ ਹੋ ਗਿਆ ਉਹ ਦਵਾਈ ਦਿੰਦੇ ਆ ਤੁਹਾਨੂੰ ਇਨਫੈਕਸ਼ਨ ਹੋ ਗਈ ਐਂਟੀਬਾਇਓਟਿਕ ਦਿੰਦੇ ਆ ਜਾਂ ਤੁਹਾਨੂੰ ਕਹਿੰਦੇ ਵੀ ਆਪਣੇ ਸਰੀਰ ਦੀ ਇਮਿਊਨਿਟੀ ਤੁਹਾਡੀ ਤਕੜੀ ਹੋਵੇ ਭਾਈ ਆਪ ਵੀ ਮੁਕਾਬਲਾ ਕਰ ਲਓ ਜੇ ਨਹੀਂ ਮੁਕਾਬਲਾ ਕਰਦੇ ਤਾਂ ਐਂਟੀਬਾਇਓਟਿਕ ਲੈ ਲੈਂਦੇ ਆ ਟੀਬੀ ਦੇ ਆਪਣੇ ਲੋਦੇ ਲੱਗੇ ਹੋਏ ਆ ਪਰਖ ਪੜਤਾਲ ਚੋਂ ਹੀ ਲੱਗੇ ਹਨ ਇੱਕ ਬੱਚਾ ਪੈਦਾ ਹੁੰਦਾ ਇੱਕ ਤਾਂ ਡਾਕਟਰੀ ਵਧੀਆ ਉਹ ਕਹਿੰਦੇ ਵੀ ਆਹ ਚੀਜ਼ਾਂ ਨਾ ਜਿਹੜੀਆਂ ਇਹ ਪਹਿਲਾਂ ਬਹੁਤ ਪੋਲੀਓ ਤੇ ਆਹ ਜੀ ਟੀਬੀ ਦਾ ਲੋਦਾ ਲਾਦਾ ਪਰ ਲਵਾਉਣੇ ਆ ਨਾ ਸਾਰੇ ਉਹ ਪਰਖੇ ਜਾ ਸਕਦੇ ਨੇ ਉਹ ਵਿਧੀ ਆ ਸਾਰੀ ਆਪਾਂ ਪੜ੍ਹਦੇ ਹਾਂ ਐਕਸਪੈਰੀਮੈਂਟਸ ਪਏ ਨੇ ਸਾਇੰਟੀਫਿਕ ਜਰਨਲ ਦੇ ਵਿੱਚ ਲੇਖ ਛਪਦੇ ਨੇ ਸਟੱਡੀਜ਼ ਹੁੰਦੀਆਂ ਨੇ ਉਹਨਾਂ ਦੀਆਂ ਉਹਦੇ ਤੇ ਰਿਸਰਚ ਹੁੰਦੀ ਹੈ ਇੱਕ ਬੰਦਾ ਵੈਸੇ ਹੀ ਕਹਦੇ ਆ ਕੇ ਉਹਨੇ ਹੀ ਭਾਈ ਐਂ ਬੰਦੇ ਦਾ ਜੇ ਸਾਹ ਬੰਦ ਹੋ ਗਿਆ ਨਾ ਤੇ ਮੈਂ ਫੂਕ ਮਾਰ ਕੇ ਜਿਉਂਦਾ ਕਰ ਦੂੰ ਐਂ ਕਿਵੇਂ ਜਿਉਂਦਾ ਕਰ ਦੂੰਗਾ ਦੱਸੋ ਉਹ ਭਲਿਓ ਮਾਨਸੋ 21ਵੀਂ ਸਦੀ ਆ 21ਵੀਂ ਸਦੀ ਫੂਕ ਮਾਰ ਕੇ ਮੰਤਰ ਪੜ ਕੇ ਕੋਈ ਜਿਉਂਦਾ ਮਰੇ ਬੰਦੇ ਨੂੰ ਜਿਉਂਦਾ ਨਹੀਂ ਕਰ ਸਕਦਾ ਸਵਾਲ ਇੱਥੇ ਆ ਇੱਕੋ ਹੀ ਗੱਲ ਆ ਮੇਰੀ ਇੱਕੋ ਹੀ ਸੋਚੋ ਇਹਨੂੰ ਕੋਈ ਨਹੀਂ ਨਹੀਂ ਜਵਾਬ ਦੇਣਾ ਨਾ ਦਿਓ ਕੋਈ ਨਹੀਂ ਕੁਛ ਨਹੀਂ ਹੁੰਦਾ ਇੱਥੇ ਬਹੁਤ ਸਾਰੇ ਡਰਦੇ ਨੇ ਵੀ ਪਤਾ ਨਹੀਂ ਸਾਨੂੰ ਕੀ ਹੋਜੂਗਾ ਕੁਛ ਨਹੀਂ ਹੁੰਦਾ ਗਾ ਕੋਈ ਨਹੀਂ ਘਰੇ ਜਾ ਕੇ ਸੋਚ ਲਿਓ ਆਪਦੇ ਜਵਾਕਾਂ ਨੂੰ ਪੁੱਛ ਲਿਓ ਇਹਨੂੰ ਕਹੋ ਵੀ ਮੂਰਤੀ ਚ ਜਾਨ ਪੈ ਸਕਦੀ ਹੈ ਇਹ ਹੁਣ ਨਹੀਂ ਇਕੱਲੀ ਮੈਂ ਗੱਲ ਕਰਦਾ ਸਾਰੇ ਧਰਮਾਂ ਚ ਨੇ ਅੰਧ ਵਿਸ਼ਵਾਸ ਇਹ ਮੈਂ ਦੇਖੋ ਅਗੇਨ ਮੈਨੂੰ ਗਲਤ ਨਾ ਸਮਝਿਓ ਮੈਂ ਬਹੁਤ ਸਤਿਕਾਰ ਕਰਦਾ ਧਰਮਾਂ ਦਾ ਬਹੁਤ ਮੈਂ ਸਵਾਮੀ ਅਗਨੀਵੇਸ਼ ਦੀ ਗੱਲ ਕੀਤੀ ਹੈ ਹਿਊਮਨਿਸਟ ਆ ਮਾਨਵਤਾਵਾਦੀ ਬੰਦਾ ਹੋਰ ਤੁਹਾਨੂੰ ਬਹੁਤ ਲੱਭ ਕੇ ਦੇ ਦਿੰਦਾ ਬੰਦੇ 100 ਤਰ੍ਹਾਂ ਦੀ ਰਮਾਇਣ ਲਿਖੀ ਗਈ ਹੈ ਬਾਲਮੀਕੀ ਦੀ ਰਮਾਇਣ ਪੜ੍ਹ ਲਿਓ ਇੱਕ ਪੇਰੀਅਰ ਹੋਏ ਨੇ ਉਹਨਾਂ ਦੀ ਪੜ੍ਹ ਲਓ ਕਿੰਨੇ ਤਰ੍ਹਾਂ ਦੀ ਹੈ ਮੈਂ ਨਹੀਂ ਕਹਿੰਦਾ ਮੈਂ ਤਾਂ ਕਹਿੰਦਾ ਪੜ੍ਹ ਪੜ੍ਹ ਕੇ ਦੇਖੋ ਬਾਰ ਬਾਰ ਪੜ੍ਹੋ ਜਦੋਂ ਬਾਰ ਬਾਰ ਪੜ੍ਹੋਗੇ ਨਾ ਤੇ ਤੁਹਾਨੂੰ ਪਤਾ ਲੱਗ ਜੂਗਾ ਤੁਸੀਂ ਅਸਲੀ ਥਾਂ ਤੇ ਪਹੁੰਚ ਜਾਓਗੇ ਤੁਸੀਂ ਕਹੋਗੇ ਸਾਇੰਟੀਫਿਕ ਵਿਧੀ ਹੈ ਨਾ ਜਿਹੜੀ ਇਹੀ ਅਸਲੀ ਵਿਧੀ ਆ ਪੜ੍ਹੋ ਬਾਰ ਬਾਰ ਅੰਧ ਵਿਸ਼ਵਾਸ ਕਿਵੇਂ ਪੈਦਾ ਹੋਏ ਕਿੱਥੇ ਪੈਦਾ ਹੋਏ ਕਿਉਂ ਚੱਲਦੇ ਆ ਰਾਜ ਮਸ਼ੀਨਰੀ ਕਿਵੇਂ ਇਹਨਾਂ ਨੂੰ ਸ਼ਹਿਰ ਦਿੰਦੀ ਹੈ ਬਾਰ ਬਾਰ ਪੜ੍ਹੋ ਕੋਖੋ ਆਪਦੇ ਬੱਚਿਆਂ ਨੂੰ ਪੁੱਛ ਲਿਓ ਵੀ ਮੂਰਤੀ ਜਾਨ ਪੈ ਸਕਦੀ ਹੈ ਮੈਨੂੰ ਪਤਾ ਇੱਥੋਂ ਦੇ ਬੱਚਿਆਂ ਨੇ ਕਹਿਣਾ ਵੀ ਡੋਂਟ ਵਾਂਟ ਟੂ ਬੀ ਪਾਰਟ ਆਫ ਦਿਸ ਸਰਕਸ ਇਹੋ ਜਿਹੇ ਵਰਡ ਯੂਜ਼ ਕਰਨਗੇ ਵਰਡ ਵੈਸੇ ਇੱਕ ਬਹੁਤ ਸਖ਼ਤ ਆ ਹੋਰ ਮੈਂ ਵਰਤਣਾ ਨਹੀਂ ਚਾਹੁੰਦਾ ਗਾ ਇਹੀ ਗੱਲ ਕਹਿਣਗੇ ਜੇ ਉਹ ਪੜ੍ਹੇ ਲਿਖਿਆ ਤਾਂ ਤੇ ਜੇ ਉਹਨਾਂ ਚ ਮਤਲਬ ਕੋਈ ਕਿਊਰੀਓਸਿਟੀ ਹੈਗੀ ਆ ਤੇ ਜੇ ਉਹਨਾਂ ਨੂੰ ਤੁਸੀਂ ਆਪਦੇ ਵਰਗੇ ਝੱਲੇ ਬਣਾ ਲਿਆ ਤੇ ਫੇਰ ਭਾਈ ਬਹੁ ਗਿਣਤੀ ਹੈ ਜਿਹੜੀ ਬਹੁ ਗਿਣਤੀ ਨਾਲ ਇਹਨੇ ਸਮਾਜ ਦਾ ਇੰਨਾ ਕੁ ਨੁਕਸਾਨ ਕੀਤਾ ਇੰਨਾ ਕੁ ਨੁਕਸਾਨ ਕਰਤਾ ਪਰ ਘੱਟ ਗਿਣਤੀ ਆਸਰੇ ਫੇਰ ਵੀ ਦੁਨੀਆ ਜਿਵਾਈ ਜਾਂਦੀ ਆ ਜਿੰਨੀਆਂ ਮਰਜ਼ੀ ਗੱਲਾਂ ਕਰੀ ਜਾਵਾਂ ਰਿਜ਼ਲਟ ਇਹ ਆ ਵੀ ਮੂਰਤੀ ਦੇ ਵਿੱਚ ਜਾਨ ਨਹੀਂ ਪੈ ਸਕਦੀ ਦੁਨੀਆ ਇੱਧਰ ਉੱਧਰ ਹੋਜੂ ਮੈਂ ਕਹਿੰਦਾ ਜੀ ਸੂਰਜ ਵੀ ਖਤਮ ਹੋਜੂਗਾ ਅੱਜ ਤੋਂ ਪੂਰੀ ਕੈਲਕੂਲੇਟ ਕੀਤੀ ਹੋਈ ਵਿਗਿਆਨੀਆਂ ਨੇ ਹਾਈਡਰੋਜਨ ਆ ਜਿਹੜੀ ਉਹ ਫਿਊਜ਼ਨ ਰਿਐਕਸ਼ਨ ਰਾਹੀਂ ਹੀਲੀਅਮ ਚ ਕਨਵਰਟ ਹੋ ਰਹੀ ਆ ਲਗਾਤਾਰ ਸਾਡੀ ਧਰਤੀ ਵੀ ਖਤਮ ਹੋ ਸਕਦੀ ਹੈ ਉਹ ਅੱਧ ਚ ਪਹੁੰਚ ਗਈ ਆ ਆਲਰੇਡੀ ਸਾਇੰਟਿਸਟ ਨੇ ਕੈਲਕੂਲੇਟ ਕੀਤਾ ਗਲੈਕਸੀ ਤੱਕ ਗਲੈਕਸੀ ਕਿਵੇਂ ਘੁੰਮ ਰਹੀ ਆ ਸਨ ਆਪਣਾ ਸੈਂਟਰ ਤੋਂ 30,000 ਲੈਖ ਕੱਲੀ ਕੱਲੀ ਗੱਲ ਕੈਲਕੂਲੇਟ ਕੀਤੀ ਹੋਈ ਆ ਕੁਛ ਮਰਜ਼ੀ ਹੋ ਸਕਦਾ ਪਰ ਮੂਰਤੀ ਚ ਜਾਨ ਨਹੀਂ ਪੈ ਸਕਦੀ ਇੱਕ ਵੀ ਪ੍ਰੂਫ ਦੇ ਦਿਓ ਮੈਨੂੰ ਇੱਕ ਵੀ ਜਾਂ ਚੈਲੰਜ ਸਵੀਕਾਰ ਕਰ ਲਓ ਮੈਂ ਭੁੱਖਾ ਮਰ ਜੂੰਗਾ ਤੁਸੀਂ ਮੂਰਤੀ ਜਾਨ ਪਾ ਕੇ ਦਿਖਾ ਦਿਓ ਉਹ ਵੈਸੇ ਤਰਕਸ਼ੀਲਣ ਦਾ ਨਾਮ ਰੱਖੇ ਹੋਏ ਆ ਬਹੁਤ ਜ਼ਿਆਦਾ ਐਵੇਂ ਇੱਕ ਦੂਜੇ ਨੂੰ ਮੁਬਾਰਕਾਂ ਦੇ ਜਾਂਦੇ ਹੋ ਖਾਮ ਖਾਈ ਹਾਂਜੀ ਇੱਕ ਦੋ ਕਾਲਰ ਸਾਡੇ ਨਾਲ ਡੇ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ
ਜੀ ਜੀ ਭਾਈ ਨਮਸਕਾਰ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ
ਬਹੁਤ ਵਧੀਆ ਭਾਜੀ ਗੱਲਾਂ ਤਾਂ ਬਹੁਤ ਸਹੀ ਹੈ ਉਹਦੇ ਫੈਕਟ ਵੀ ਹੈਗੇ ਉਹਦੇ ਵਿੱਚ ਇਹ ਦੇਖੋ ਕੋਈ ਵੀ ਮੂਰਤੀ ਹੈ ਸਰੋਵਰ ਹੈ ਕਿਤਾਬ ਹੈ ਉਹਨੂੰ ਅਸੀਂ ਗ੍ਰੰਥ ਸਾਹਿਬ ਕਹਿ ਦਈਏ ਬਾਈਬਲ ਕਹਿ ਦਈਏ ਚਾਹੇ ਉਹਨੂੰ ਕੁਰਾਨ ਸ਼ਰੀਫ ਕਹਿ ਦਈਏ ਉਹਦੀਆਂ ਵੈਲਿਊਸ ਦੇ ਕੇ ਅਸੀਂ ਉਹਦਾ ਆਦਰ ਸਤਿਕਾਰ ਕਰਦੇ ਹਾਂ ਚਾਹੇ ਉਹ ਮੂਰਤੀ ਹੈ ਚਾਹੇ ਉਹ ਹੈ ਹੁਣ ਤੁਸੀਂ ਦੱਸੋ ਕਿਸੇ ਵੀ ਸਰੋਵਰ ਚ ਨਹਾਉਣ ਨਾਲ ਪਾਪ ਉਤਰ ਜਾਂਦੇ ਆ ਹੈਲੋ
ਹਾਂਜੀ ਹਾਂਜੀ ਬੋਲੋ
ਮੈਂ ਕਿਹਾ ਭਾਜੀ ਕਿਸੇ ਵੀ ਸਰੋਵਰ ਚ ਚਾਹੇ ਹੇਮਕੁੰਡ ਸਾਹਿਬ ਹੈ ਹਰਿਮੰਦਰ ਸਾਹਿਬ ਹੈ ਕਿਤੇ ਵੀ ਹੈ ਉੱਥੇ ਨਹਾਉਣ ਨਾਲ ਪਾਪ ਉਤਰ ਜਾਂਦੇ ਆ।
ਦੇਖੋ ਜੀ ਪਾਪ ਕੀ ਹੁੰਦੇ ਆ ਮੈਂ ਤਾਂ ਪਹਿਲਾਂ ਇਹਦੀ ਡੈਫੀਨੇਸ਼ਨ ਲੈ ਲਈ ਪਰ ਕਿਸੇ ਬਿਮਾਰੀ ਦਾ ਇਲਾਜ ਨਹੀਂ ਹੋ ਸਕਦਾ ਗਾ ਉਹ ਸਗੋਂ ਪੋਲਿਊਟ ਕਰਦੇ ਹੋ ਤੁਸੀਂ ਉਹ ਥਾਂ ਨੂੰ ਪੋਲਿਊਟ ਕਰਦੇ ਹੋ ਜੇ ਤੁਸੀਂ
ਮੈਂ ਕਹਿ ਰਿਹਾ ਭਾਜੀ ਦੇਖੋ ਆਪਾਂ ਹਰਿਮੰਦਰ ਸਾਹਿਬ ਜਾਂਦੇ ਆ ਦੇਖੋ ਆਪਾਂ ਹਰਿਮੰਦਰ ਸਾਹਿਬ ਚਲ ਜਾਈਏ ਹੇਮਕੁੰਡ ਸਾਹਿਬ ਚਲੇ ਜਾਈਏ ਕਿਤੇ ਵੀ ਚਲੇ ਜਾਈਏ ਉੱਥੇ ਤੇ ਇੱਕ ਮਿੱਥ ਬਣਿਆ ਹੋਇਆ ਨਾ ਵੀ ਆਪਾਂ ਸਰੋਵਰ ਚ ਨਹਾ ਲਿਆ ਤੇ ਪਤਾ ਨੀ ਕੀ ਹੋ ਜਾਣਾ
ਐਗਜੈਕਟ
ਜੋ ਮਰਜ਼ੀ ਕਰਕੇ ਚਲ ਜਾਈਏ ਚਾਹੇ ਅਸੀਂ ਕਿੰਨਾ ਵੀ ਗਲਤ ਕੰਮ ਕਰ ਲਈਏ ਕ੍ਰਾਈਮ ਕਰ ਲਈਏ ਉੱਥੇ ਧੋਤੇ ਜਾਣੇ ਆ ਇਹ ਸਿਰਫ ਆਸਥਾ ਦਾ ਪ੍ਰਤੀਕ ਹੁੰਦਾ ਚਾਹੇ ਤੁਸੀਂ ਮੂਰਤੀ ਪ੍ਰਾਣ ਪ੍ਰਤਿਸ਼ਠਾ ਤੁਹਾਡਾ ਉਹ ਤੁਸੀਂ ਕਿਸੇ ਗਲਤ ਸੰਦਰਭ ਚ ਲੈ ਰਹੇ ਹੋ ਤੁਹਾਡੀ ਗੱਲ ਬਿਲਕੁਲ ਸਹੀ ਹੈ ਮੈਂ ਉਹਨੂੰ ਐਗਰੀ ਕਰਦਾ ਉਸ ਗੱਲ ਨਾਲ ਪ੍ਰਾਣ ਪ੍ਰਤਿਸ਼ਠਾ ਦਾ ਮਤਲਬ ਹੋਰ ਹੈ ਮੂਰਤੀ ਚ ਜਾਣ ਨਹੀਂ ਪੈ ਸਕਦੀ ਇਹ ਨਾਲ ਮੈਂ ਤੁਹਾਡੀ ਗੱਲ ਨਾਲ ਐਗਰੀ ਕਰਦਾ ਵਾਂ ਇਹ ਆਸਥਾ ਦਾ ਪ੍ਰਤੀਕ ਹੈ ਹੁਣ ਤੁਸੀਂ
ਪਰ ਉਹ ਕਹਿ ਰਹੇ ਆ ਜੀ ਮੂਰਤੀ ਜਾਨ ਇਨਵੋਕ ਲਾਈਫ ਉਹ ਕਹਿ ਰਹੇ ਆ ਮੂਰਤੀ ਚ ਜਾਨ ਆ ਇਹ ਤੁਸੀਂ ਪੜੋ ਠੀਕ ਹੈ ਤੁਹਾਡੀ ਗੱਲ ਆਪਦੇ ਥਾਂ ਠੀਕ ਹੈ ਪਰ ਉਹ ਮਤਲਬ ਨਹੀਂ ਕਹਿ ਰਹੇ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਬੜੇ ਸਾਫ਼ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਕਹਿ ਰਹੇ ਜੀ ਮੂਰਤੀ ਜਾਨ ਪ੍ਰਾਣ ਪ੍ਰਤਿਸ਼ਠਾ ਦਾ ਮਤਲਬ ਇਹ ਪ੍ਰਾਣ ਪਾਉਣੇ ਆ ਮੂਰਤੀ ਦੇ ਵਿੱਚ
ਮੈਂ ਦੱਸਾਂ ਭਾਜੀ ਦੇਖੋ ਗੱਲ ਇੱਦਾਂ ਕੋਈ ਮੂਰਤੀ ਨੂੰ ਦੇਖ ਕੇ ਉਹਦੀਆਂ ਵੈਲਿਊ ਜੋ ਸ਼੍ਰੀ ਰਾਮ ਨੇ ਸਾਨੂੰ ਸਿਖਾਇਆ ਉਹਦੀ ਵੈਲਿਊ ਦੀ ਕਦਰ ਕਰਕੇ ਅਸੀਂ ਨਮਸਕਾਰ ਕਰਦੇ ਹਾਂ
ਉਹ ਗੱਲ ਡਿਫਰੈਂਟ ਹੈਗੀ ਆ
ਗੁਰੂ ਨਾਨਕ ਦੇਵ ਜੀ ਨੇ ਸਿਖਾਈਆਂ
ਦੈਟਸ
ਅ ਸਿਖਾਈਆਂ
ਦੈਟਸ ਅ ਡਿਫਰੈਂਟ ਥਿੰਗ
ਹਾਂ ਹਰਿਮੰਦਰ ਸਾਹਿਬ ਵੀ ਹੁਣ ਦੇਖਿਆ ਜਾਵੇ ਪੱਥਰ ਦਾ ਹੀ ਬਣਿਆ ਜੇ ਮੂਰਤੀ ਪੱਥਰ ਦੀ
ਮੈਂ ਉਹ ਚੱਕਰ ਚ ਨਹੀਂ ਜਾਣਾ ਚਾਹੁੰਦਾ ਜੀ ਆਈ ਐਮ ਅ ਨਾਨ ਰਿਲੀਜੀਅਸ ਪਰਸਨ ਮੈਂ ਕਿਸੇ ਮੈਂ ਤਾਂ ਸਾਰਿਆਂ ਵਾਸਤੇ ਇੱਕੋ ਹੀ ਕਹਿ ਰਿਹਾ ਬਈ ਤੁਸੀਂ ਜਿਹੜਾ ਤਾਂ ਵੇ ਆਫ ਲਾਈਫ ਆ ਨਾ ਇੱਕ ਵੇ ਆਫ ਲਾਈਫ ਆ ਜਿਹੜਾ ਹਿੰਦੂ ਵੇ ਆਫ ਲਾਈਫ ਆ ਉਹ ਆ ਨਹੀਂ ਹੈਗਾ ਵੀ ਮੂਰਤੀਆਂ ਦੇ ਵਿੱਚ ਜਾਨ ਪਾ ਦੋ ਹਿੰਦੂ ਵੇ ਆਫ ਲਾਈਫ ਬੜਾ ਬਰਾਡ ਆ ਮੈਂ ਤਾਂ ਇਹ ਪੜ੍ਹਨ ਦੀ ਗੱਲ ਕਰਦਾ ਇਵੇਂ ਸਿੱਖ ਵੇ ਆਫ ਲਾਈਫ ਆ ਇਵੇਂ ਇਸਲਾਮ ਦਾ ਵੇ ਆਫ ਲਾਈਫ ਆ ਇਵੇਂ ਇੱਕ ਨਾਨ ਰਿਲੀਜੀਅਸ ਵੇ ਆਫ ਲਾਈਫ ਆ ਇੱਕ ਬੁੱਧਿਜ਼ਮ ਵੇ ਆਫ ਲਾਈਫ ਆ ਦੈਟਸ ਅ ਡਿਫਰੈਂਟ ਥਿੰਗ ਪਰ ਜੇ ਤੁਸੀਂ ਕਹਿੰਦੇ ਹੋ ਵੀ ਮੂਰਤੀ ਦੇ ਵਿੱਚ ਅਸੀਂ ਨਾ ਅਸੀਂ ਪ੍ਰਾਣ ਪਾਤੇ ਉਹ ਗਲਤ ਆ ਗੱਲ ਉਹ ਹੋ ਨਹੀਂ ਸਕਦੀ ਤੇ ਉਹ ਕਹਿ ਰਹੇ ਆ ਤੁਸੀਂ ਸਮਝ ਰਹੇ ਹੋ ਜਿਹੜਾ ਕੁਝ ਤੁਸੀਂ ਕਹਿ ਰਹੇ ਹੋ ਇਹ ਤੁਸੀਂ ਸਮਝ ਰਹੇ ਹੋ ਪਰ ਉਹ ਇਹ ਨਹੀਂ ਕਹਿ ਰਹੇ ਉਹ ਤਾਂ ਸਪੈਸੀਫਿਕਲੀ ਕਹਿ ਰਹੇ ਆ ਜੀ ਸਾਰੇ ਸ਼ੰਕਰਾਚਾਰੀ ਕਹਿ ਰਹੇ ਆ ਉਹ ਜਿੰਨੇ ਉੱਥੇ ਰਿਲੀਜੀਅਸ ਤੇ ਦੂਜੇ ਲਈ ਹਾਲਾਂਕਿ ਆਪਸ ਵਿੱਚ ਦੀ ਵਿਰੋਧ ਆ ਕਹਿ ਉਹ ਇਹੀ ਰਹੇ ਆ ਤੁਸੀਂ ਉਹਦਾ ਮਤਲਬ ਆ ਕੱਢ ਰਹੇ ਹੋ ਜਿਹੜਾ ਕੁਝ ਤੁਸੀਂ ਚਾਹੁੰਦੇ ਜੇ ਤੁਸੀਂ ਰਾਮ ਜੀ ਦਾ ਵੇ ਆਫ ਲਾਈਫ ਪੜ੍ਹਨਾ ਨਾ ਅੱਡ ਅੱਡ ਤਰ੍ਹਾਂ ਦੀ ਰਮਾਇਣ ਪੜ੍ਹ ਲਓ ਉਹਦੇ ਚੋਂ ਪਤਾ ਲੱਗ ਜੂਗਾ
ਦੇਖੋ ਹਰ ਇੱਕ ਦੇ ਵਿਚਾਰ ਅਲੱਗ ਹੁਣ ਦੇਖੋ ਦਮਦਮੀ ਟਕਸਾਲ ਦੇ ਵਿਚਾਰ ਅਲੱਗ ਹੈ ਢਿੰਡਰੀ ਉਹਨਾਂ ਦੇ ਅਲੱਗ ਹੈ ਉਹੀ ਰੱਬ ਦੇ ਬੰਦੇ ਨੇ ਸ਼ਪੀਰ ਲਾ ਕੇ ਇੱਕ ਧਾਰਮਿਕ ਬੰਦੇ ਤੇ ਅਟੈਕ ਕੀਤਾ ਆਪਣੇ ਵਿਚਾਰ ਅਲੱਗ ਅਲੱਗ ਹੈ ਦੋਨਾਂ ਦੇ ਨਿਰੰਕਾਰੀ ਦੇ ਵਿਚਾਰ ਅਲੱਗ ਹੈ
ਅਸੀਂ ਤਾਂ ਜੀ ਵਿਗਿਆਨ ਨੂੰ ਮੰਨਣ ਵਾਲੇ ਆ ਅਸੀਂ ਤਾਂ ਵਿਚਾਰਾਂ ਦੀ ਗੱਲ ਛੱਡੋ ਅਸੀਂ ਤਾਂ ਤਰਕ ਤੇ ਦਲੀਲ ਤੇ ਗੱਲ ਕਰਨ ਵਾਲੇ ਆ ਜਿਹੜੇ ਤਰਕ ਤੇ ਦਲੀਲ ਕਰਨ ਵਾਲੇ ਨਹੀਂ ਮੇਰੀ ਗੱਲ ਸੁਣੋ ਨਾ ਵਿਦ ਇਨ ਰਿਲੀਜਨ ਆਉਂਦੇ ਨੇ ਹਿਊਮਨਿਸਟ ਤਰਕ ਤੇ ਦਲੀਲ ਦੀ ਗੱਲ ਕਰਦੇ ਆ ਮਾਨਵਤਾਵਾਦੀ ਧਰਮਾਂ ਚ ਆਉਂਦੇ ਨੇ ਅਸੀਂ ਤਾਂ ਸਤਿਕਾਰ ਕਰਦੇ ਆ ਸਵਾਮੀ ਅਗਨੀਵੇਸ਼ ਨੇ ਕਿਹਾ ਪਰ ਤੁਸੀਂ ਸਾਰੇ ਦੇਸ਼ ਨੂੰ ਮੂਰਖ ਇਸ ਕਰਕੇ ਬਣਾ ਲਓ ਵੀ ਅਸੀਂ ਮੂਰਤੀ ਚ ਪ੍ਰਾਣ ਪਾ ਰਹੇ ਹਾਂ ਇਸ ਤਰ੍ਹਾਂ ਨਹੀਂ ਹੋ ਸਕਦਾ ਗਾ
ਨਹੀਂ ਮੂਰਖ ਨਹੀਂ ਬਣਾ ਰਹੇ ਤੁਸੀਂ ਕਹਿ ਰਹੇ ਹੋ ਮੂਰਤੀ ਚ ਪ੍ਰਾਣ ਪ੍ਰਤਿਸ਼ਠਾ ਦੀ ਸਮਝਣ ਦਾ ਤਰੀਕਾ ਭਾਜੀ ਗਲਤ ਹੈ
ਭਾਜੀ ਤੁਹਾਡੇ ਸਮਝਣ ਦਾ ਤਰੀਕਾ ਵੀ ਠੀਕ ਨਹੀਂ ਹੈਗਾ ਮੈਂ ਤਾਂ ਉਹ ਕਹਿ ਰਿਹਾ ਜਿਹੜਾ ਕੁਝ ਉਹ ਕਹਿ ਰਹੇ ਨੇ
ਭਾਜੀ ਅੱਛਾ ਤੁਸੀਂ ਕਹਿ ਰਹੇ ਹੋ ਕਿਤਾਬ ਨੂੰ ਅਸੀਂ ਮੱਥਾ ਟੇਕ ਸਕਦੇ ਜਿਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੋ ਕਿਤਾਬ ਹੀ ਹੈ
ਉਹ ਭਾਜੀ ਤੁਹਾਡੇ ਲਈ ਹੋਊਗੀ ਮੈਂ ਤਾਂ ਕੁਝ ਕਿਹਾ ਹੀ ਨਹੀਂ ਉਹਦੇ ਲਈ ਇੱਕ ਸਬਜੈਕਟ ਦੇ ਉੱਤੇ ਆਓ ਇੱਕ ਸਬਜੈਕਟ ਤੇ ਆਓ ਨਾ ਤੁਸੀਂ ਆਪਾਂ ਵਾਰੀ ਵਾਰੀ ਕਿਸ ਦਿਨ ਕਰ ਲਾਂਗੇ ਆਪਾਂ ਡਿਸਕਸ਼ਨ ਹੈ
ਮੈਂ ਕਹਿੰਦਾ ਕੋਈ ਕੁਰਾਨ ਸ਼ਰੀਫ ਨੂੰ ਗੁਰੂ ਮੰਨਦਾ ਕੋਈ ਗੁਰੂ ਗ੍ਰੰਥ ਸਾਹਿਬ
ਮੈਂ ਤਾਂ ਕਹਿੰਦਾ ਮੰਨੋ ਜੀ ਸਾਰਿਆਂ ਨੂੰ ਮੰਨੋ ਮੈਂ ਕਦੋਂ ਕਹਿੰਦਾ ਨਾ ਮੰਨੋ ਆਪੋ ਆਪਣੇ ਵਿਸ਼ਵਾਸ ਨੇ
ਅਸੀਂ ਸਰੋਵਰ ਦਾ ਵੀ ਸਤਿਕਾਰ ਕਰਦੇ ਹਰਿਮੰਦਰ ਸਾਹਿਬ ਜਲ ਦਾ ਸਤਿਕਾਰ ਕਰਦੇ ਹਾਂ ਗੋਰੇ ਕਰਦੇ ਹਾਂ ਨਿਆਗਰਾ ਫਾਲ ਜਾ ਕੇ ਕੋਈ ਮੱਥਾ ਟੇਕਦਾ ਅਸੀਂ ਸਰੋਵਰ ਨੂੰ ਮੱਥਾ ਟੇਕਦੇ ਹਾਂ ਹਰਿਮੰਦਰ ਸਾਹਿਬ ਜਾ ਕੇ ਨਹੀਂ ਟੇਕਦੇ ਉਹ ਮੱਥਾ ਟੇਕਣ ਦੀ ਗੱਲ ਕੋਈ ਲੌਜਿਕ ਹੈਗਾ ਉਹ ਚ
ਮੈਂ ਆਪਦੀ ਗੱਲ ਕਰ ਸਕਦਾ ਮੈਂ ਤੁਹਾਡੀ ਨਹੀਂ ਗੱਲ ਕਰ ਸਕਦਾ ਗਾ ਹੈਨਾ ਮੈਂ ਕਹਿ ਰਿਹਾ ਵੀ ਮੈਂ ਪਾਣੀ ਨੂੰ ਮੱਥਾ ਨਹੀਂ ਜੀ ਟੇਕਦਾ ਗਾ ਇੱਕ ਵੇ ਆਫ ਲਾਈਫ ਆ ਜਿਹੜਾ ਉਹ ਮੱਥਾ ਸੀ ਕਿਉਂਕਿ ਕਿਸੇ ਦੀ ਉੱਥੇ ਕਿਸੇ ਦਾ ਇੱਕ ਵੇ ਆਫ ਲਾਈਫ ਹੁੰਦਾ ਆਪਾਂ ਕਿਸੇ ਦੇ ਘਰੇ ਜਾਂਦੇ ਹਾਂ ਇਸ ਕਰਕੇ ਟੇਕਿਆ ਜਾਂਦਾ ਮੈਂ ਤਾਂ ਮੱਥਾ ਟੇਕਣ ਦੀ ਗੱਲ ਨਹੀਂ ਕੀਤੀ ਮੈਂ ਤਾਂ ਸਿਰਫ ਇੰਨੀ ਗੱਲ ਕੀਤੀ ਵੀ ਮੂਰਤੀ ਚ ਪ੍ਰਾਣ ਨਹੀਂ ਪੈ ਸਕਦੇ ਵੈਸੇ ਉਹ ਇਹੀ ਕਹਿੰਦੇ ਅਸੀਂ ਮੂਰਤੀ ਚ ਪ੍ਰਾਣ ਪਾ ਸਕਦੇ ਹੋ ਤੁਸੀਂ ਉਹਨੂੰ ਗੱਲ ਨੂੰ ਘੁਮਾ ਕੇ ਕਹਿ ਰਹੇ ਉਹਨਾਂ ਨੂੰ ਠੀਕ ਠਹਿਰਾ ਰਹੇ ਹੋ ਚਲੋ ਆਪਣਾ ਸਮਾਂ ਹੁਣ ਸਮਾਪਤ ਹੁੰਦਾ ਜਾਂਦਾ
ਨਹੀਂ ਕਿਤੇ ਕਿਤਾਬ ਨੂੰ ਗੁਰੂ ਮੰਨ ਸਕਦੇ ਅਸੀਂ ਕਿਤਾਬ
ਉਹ ਡਿਫਰੈਂਟ ਇਸ਼ੂ ਹੈਗਾ ਨਾ ਫਿਰ ਕਿਸੇ ਦਿਨ ਕਰ ਲਾਂਗੇ
ਡਿਫਰੈਂਟ ਨਹੀਂ ਹੈ ਭਾਜੀ ਡਿਫਰੈਂਟ ਨਹੀਂ ਹੈ ਤੁਸੀਂ ਦੇਖੋ ਚਲੋ ਤੁਹਾਡੇ ਤੇ ਮੇਰੀ ਗੱਲ ਨਹੀਂ
ਧੰਨਵਾਦ ਨਹੀਂ ਮੇਰੇ ਤੇ ਆਈ ਐਮ ਨਾਟ ਅ ਸਿੱਖ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦੇਣਾ ਮੈਨੂੰ ਪਤਾ ਘੁਮਾ ਕੇ ਤੁਸੀਂ ਗੱਲ ਇਹਦੇ ਨੂੰ ਲੈ ਕੇ ਆਉਣੀ ਆ ਮੈਂ ਨਾ ਸਿੱਖ ਆ ਨਾ ਮੁਸਲਮਾਨ ਆ ਨਾ ਇਸਾਈ ਆ ਮੈਂ ਕਦਰ ਸਾਰਿਆਂ ਦੀ ਕਰਦਾ ਪਰ ਜਿਹੜੀਆਂ ਗੱਲਾਂ ਹੈ ਨਾ। ਜਦੋਂ ਤੁਹਾਡਾ ਕੋਈ ਇਸਲਾਮ ਨਾਲ ਮਤਭੇਦ ਆ, ਤੁਸੀਂ ਇਸਲਾਮ ਦੇ ਲੀਡਰਾਂ ਨੂੰ ਪੁੱਛੋ, ਮੈਨੂੰ ਕਿਉਂ ਪੁੱਛਦੇ ਹੋ? ਜੇ ਤੁਹਾਡਾ ਵਿਰੋਧ ਕੋਈ ਸਿੱਖ ਧਰਮ ਦੇ ਲੀਡਰ, ਸਿੱਖ ਧਰਮ ਨੂੰ ਪੁੱਛੋ। ਮੈਂ ਤਾਂ ਸਾਇੰਟੀਫਿਕ ਥਿੰਕਿੰਗ ਨੂੰ ਮੰਨਣ ਵਾਲਾ ਸਟੂਡੈਂਟ ਆ, ਮੇਰੇ ਨਾਲ ਕੋਈ ਗੱਲ ਤਾਂ ਦੱਸੋ। ਮੈਂ ਤਾਂ ਕਹਿੰਦਾ ਮੈਂ ਇੱਥੇ ਮੂਰਤੀ ਚ ਬੰਦੇ ਚ ਪ੍ਰਾਣ ਪਾ ਕੇ ਪਾ ਦਿਓ ਤੁਸੀਂ। ਚਲੋ ਕੋਈ ਗੱਲ ਨੀ, ਮਿਹਰਬਾਨੀ, ਬਹੁਤ ਬਹੁਤ ਧੰਨਵਾਦ। ਤੇ ਆਪਾਂ ਇੱਕ ਕਾਲ ਹੋਰ ਲੈ ਲਈਏ। ਨਿਗਾ ਸਵਾਗਤ ਜੀ, ਤੁਹਾਡਾ ਸਮਾਂ ਥੋੜਾ ਆਪਣੇ ਕੋਲੇ।
ਹਾਂਜੀ, ਥੈਂਕ ਯੂ ਜੀ, ਥੈਂਕਸ ਫੋਰ ਟੇਕਿੰਗ ਮੀ ਔਨ ਦੇਅਰ। ਮੈਂ ਭਾਈ ਸਾਹਿਬ ਇਮੋਸ਼ਨਲ ਹੋ ਗਈ ਸੀ ਗੱਲ ਕਰਦੇ ਕਰਦੇ। ਆਈ ਥਿੰਕ ਇਟਸ ਇੰਪੋਰਟੈਂਟ ਟੂ ਨੋਟਿਸ ਕਿ ਇਹ ਜਿਹੜਾ ਸਾਰਾ ਇਕੋਸਿਸਟਮ ਹੁਣ ਤਿਆਰ ਕੀਤਾ ਹੈ, ਇਹ ਸਾਰਾ ਇਲੈਕਸ਼ਨ ਕਰਕੇ ਤਿਆਰ ਕੀਤਾ ਹੋਇਆ ਹੈ ਜਿਹੜਾ ਹੁਣ ਡਿਕਲੇਅਰ ਕਰਨੇ ਆ। ਇਹ ਆਈ ਐਮ ਅ ਹਿੰਦੂ ਐਜ਼ ਵੈਲ, ਮੇ ਬੀ ਜਿਹੜੇ ਪਹਿਲੇ ਕਾਲਰ ਸ਼ੋ ਵੀ ਹਿੰਦੂ ਸੀਗੇ। ਇਹ ਇੰਪੋਰਟੈਂਟ ਇਹ ਰਿਅਲਾਈਜ਼ ਕਰਨਾ ਕਿ ਕਿੱਦਾਂ ਇਲੈਕਸ਼ਨ ਵਾਸਤੇ ਰੱਬ ਨੂੰ ਵੀ ਹੁਣ ਯੂਜ਼ ਕਰ ਲਿਆ ਗਿਆ ਜਿਹੜੇ ਹੁਣ 2024।
ਧੰਨਵਾਦ ਭਾਜੀ, ਧੰਨਵਾਦ ਤੁਹਾਡਾ, ਬਿਲਕੁਲ ਤੁਸੀਂ ਬਿਲਕੁਲ ਠੀਕ ਥਾਂ ਤੇ ਹੋ। ਹਾਂਜੀ,
ਥੈਂਕ ਯੂ,
ਮਿਹਰਬਾਨੀ। ਸਮਾਂ ਥੋੜਾ ਸੀ ਆਪਣੇ ਕੋਲੇ, ਬਿਲਕੁਲ ਜਿਹੜੀ ਗੱਲ ਮੈਥੋਂ ਰਹਿ ਗਈ ਸੀ ਨਾ, ਵੀਰ ਜੀ ਨੇ ਬੜੀ ਗੱਲ ਪੂਰੀ ਸਾਫ਼ ਤੇ ਸਪਸ਼ਟ ਸ਼ਬਦਾਂ ਵਿਚ ਕਲੀਅਰ ਕਰਤੀ। ਤੁਸੀਂ ਨਾ ਓਫੈਂਡ ਨਾ ਹੋਵੋ, ਮੇਰੇ ਬਹੁਤ ਸਾਰੇ ਦੋਸਤ ਨੇ ਜਿਹੜੇ ਹਿੰਦੂ ਧਰਮ ਦੇ ਵਿਚੋਂ ਨੇ, ਮੈਂ ਸਵਾਮੀ ਅਗਨੀਵੇਸ਼ ਦੀ ਗੱਲ ਕੀਤੀ ਹੈ, ਬਹੁਤ ਸਾਰੇ ਦੋਸਤ ਨੇ। ਮੈਂ ਤਾਂ ਕਹਿੰਦਾ ਪੜ੍ਹੋ, ਤੁਸੀਂ ਰਮਾਇਣ ਨੂੰ ਪੜ੍ਹੋ, ਤੁਸੀਂ ਗੀਤਾ ਨੂੰ ਪੜ੍ਹੋ, ਤੁਸੀਂ ਹੋਰ ਗ੍ਰੰਥਾਂ ਨੂੰ ਪੜ੍ਹੋ, ਹੈ ਨਾ। ਪਰ ਤੁਸੀਂ ਇੱਕ ਗੱਲ ਤੇ ਮਗਰ ਨਾ ਪਾਓ ਜਿਵੇਂ ਕਾਲਰ ਆਏ ਆ, ਹੈ ਨਾ। ਬਾਕੀ ਜੇ ਭਾਈ ਸਵਾਲਾਂ ਦੇ ਜਵਾਬ ਦੇਣੇ ਆ ਤਾਂ ਮੈਂ ਨਾਨ ਰਿਲੀਜੀਅਸ ਹਾਂ, ਮੈਂ ਧਰਮਾਂ ਦਾ ਸਾਰਿਆਂ ਦਾ ਸਤਿਕਾਰ ਕਰਦਾ ਤੇ ਬਰਾਬਰ ਸਤਿਕਾਰ ਕਰਦਾ। ਤੇ ਮੈਨੂੰ ਕਿਤੇ ਕਿਤੇ ਲੱਗਦਾ ਹੁੰਦਾ ਵੀ ਇੱਕ ਧਰਮ ਦਾ ਇੱਕ ਕੱਟੜ ਬੰਦਾ ਨਾ, ਉਹ ਦੂਜੇ ਧਰਮ ਵਾਲਾ ਉਨਾ ਸਤਿਕਾਰ ਨਹੀਂ ਕਰ ਸਕਦਾ ਜਿੰਨਾ ਇੱਕ ਨਾਨ ਰਿਲੀਜੀਅਸ ਬੰਦਾ ਸਾਰੇ ਧਰਮਾਂ ਦਾ ਸਤਿਕਾਰ ਕਰਦਾ। ਵਿਚਾਰ ਤੁਹਾਡੇ ਅਲੱਗ ਅਲੱਗ ਹੋ ਸਕਦੇ ਆ, ਪਰ ਦਲੇਰੀ ਇਸ ਗੱਲ ਦੇ ਵਿਚ ਅਲੱਗ ਅਲੱਗ ਕਿਸਮ ਦੇ ਵਿਚਾਰਾਂ ਵਾਲੇ ਬੰਦਿਆਂ ਲਈ ਵੀ ਜਾਨ ਤੱਕ ਕੁਰਬਾਨ ਕਰ ਦੇਣਾ। ਗੁਰੂ ਤੇਗ ਬਹਾਦਰ ਜੀ ਨੇ ਤਾਂ ਵੀ ਬੋਲਣਾ ਸੀ, ਜੇ ਕੋਈ ਧੱਕੇ ਨਾਲ ਕਿਸੇ ਨੂੰ ਹਿੰਦੂ ਬਣਾਉਂਦਾ ਫਿਰ ਵੀ ਉਹਨਾਂ ਨੇ ਬੋਲਣਾ ਸੀ। ਮਾਨਵਤਾ ਦੇ ਵਿਚਾਰਾਂ ਦੀ ਗੱਲ ਸੀ ਇਹ। ਜੇ ਕੋਈ ਧੱਕੇ ਨਾਲ ਕਿਸੇ ਨੂੰ ਕੁਰਾਨ ਪੜਾਉਂਦਾ ਨਾ, ਜਾਂ ਧੱਕੇ ਨਾਲ ਕਿਸੇ ਨੂੰ ਰਮਾਇਣ ਪੜਾਉਂਦਾ, ਧੱਕੇ ਨਾਲ ਕਿਸੇ ਨੂੰ ਜੇ ਗੁਰੂ ਗ੍ਰੰਥ ਸਾਹਿਬ ਵੀ ਪੜਾਇਆ ਜਾਂਦਾ, ਉਹਦੇ ਖਿਲਾਫ਼ ਵੀ ਗੁਰੂ ਤੇਗ ਬਹਾਦਰ ਨੇ ਬੋਲਣਾ ਸੀ ਜੇ ਉਸ ਵੇਲੇ ਹੁੰਦੇ ਤਾਂ। ਜੇ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਇਸ ਰੂਪ ਦੇ ਵਿਚ ਹੁੰਦਾ, ਬੋਲਣਾ ਸੀ ਉਹਨਾਂ ਨੇ। ਅਗਲੀ ਕਾਲ ਲੈ ਲਈਏ। ਹਾਂਜੀ ਨਿਗਾ, ਸਵਾਗਤ ਜੀ।
ਮਿਹਰਬਾਨੀ ਜੀ। ਮਰਾਲ ਸਾਹਿਬ, ਦੇਖੋ ਜਿਸ ਖਿੱਤੇ ਦੇ ਲੋਕ ਵਿਗਿਆਨਿਕ ਸੋਚ ਨਾ ਅਪਣਾ ਕੇ ਹਲੇ ਵੀ ਸਦੀਆਂ ਪੁਰਾਣੇ ਅੰਧ ਵਿਸ਼ਵਾਸਾਂ ਚ ਜੀ ਰਹੇ ਹੋਣ, ਉੱਥੇ ਹੀ ਹਾਲ ਹੁੰਦਾ ਨਾ। ਹੁਣ ਦੇਖੋ ਸਾਡੇ ਦਿਮਾਗ ਨੂੰ ਕੰਨ ਵੀ ਹੁੰਦੇ ਨੇ, ਜ਼ੁਬਾਨ ਵੀ ਹੁੰਦੀ ਆ, ਅੱਖਾਂ ਵੀ ਹੁੰਦੀਆਂ, ਪਰ ਜੇ ਦਿਮਾਗ ਚ ਉੱਲੂ ਆ ਬੈਠੇ ਫਿਰ ਤਾਂ ਦਿਨ ਵੀ ਰਾਤ ਲੱਗਦਾ। ਇਹ ਹੀ ਹਾਲ ਹੈ ਇਹਨਾਂ ਲੋਕਾਂ ਦਾ। ਕੋਈ ਵੀ ਮਜ਼ਹਬ ਹੋਵੇ, ਦੇਖੋ ਜਿਹੜੇ ਸਿਆਸੀ ਹੁੰਦੇ ਨੇ ਨਾ, ਇਹ ਹੁੰਦੇ ਪਖੰਡੀ, ਤੇ ਜਿਹੜੇ ਲੋਕ ਹੁੰਦੇ ਨੇ ਅੰਧ ਵਿਸ਼ਵਾਸੀ। ਉਹਨਾਂ ਨੇ ਕੱਲੀ ਕੱਲੀ ਭੇਡ ਦਾ ਵੋਟ ਲੈ ਕੇ ਹੋ ਜਾਣਾ, ਉਹਨਾਂ ਨੇ ਇੱਕ ਚੀਜ਼ ਬਣਾਉਣੀ, ਉੱਥੇ ਲੱਖਾਂ ਭੇਡਾਂ ਇਕੱਠੀਆਂ ਹੋ ਜਾਣੀਆਂ ਉਹਨਾਂ
ਨੂੰ। ਸਮਾਂ ਗਿਆ ਜੀ, ਸਮਾਂ ਗਿਆ ਆਪਾਂ ਕੱਲ ਨੂੰ। ਮਿਹਰਬਾਨੀ, ਧੰਨਵਾਦ ਜੀ। ਮੈਂ ਅਗੇਨ ਬਾਰ-ਬਾਰ ਕਹਿੰਦਾ ਬਈ ਜਿਹੜਾ ਮੇਰੇ ਪ੍ਰੋਗਰਾਮ ਕਰਨ ਦਾ ਮਕਸਦ ਸਿਰਫ ਤੇ ਸਿਰਫ ਵਿਗਿਆਨਕ ਵਿਚਾਰਧਾਰਾ ਦੇ ਪਲੇਟਫਾਰਮ ਤੇ ਖੜ ਕੇ ਅਸੀਂ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕਰਦੇ ਹਾਂ, ਆਪੋ ਆਪਣੇ ਵਿਸ਼ਵਾਸ ਨੇ, ਪਰ ਇੱਕ ਗੱਲ 21ਵੀਂ ਸਦੀ ਚ ਲੋਕਾਂ ਨੂੰ ਸੋਚਣੀ ਚਾਹੀਦੀ ਵੀ ਧਰਮ ਬੰਦੇ ਦਾ ਨਿੱਜੀ ਮਸਲਾ, ਸਟੇਟ ਮਸ਼ੀਨਰੀ ਨੂੰ ਕੋਈ ਹੱਕ ਨਹੀਂ ਕਿਸੇ ਧਰਮ ਚ ਦਖਲ ਅੰਦਾਜ਼ੀ ਦੇਵੇ, ਕਿਸੇ ਨੂੰ ਖੁੱਲੇ ਗੱਫੇ ਵਰਤਾਵੇ, ਕਿਸੇ ਨਾਲ ਨਫ਼ਰਤ ਕਰੇ। ਅਸੀਂ ਦੁਨੀਆਂ ਨੇ ਇੱਥੋਂ ਤੱਕ ਤਰੱਕੀ ਇਸ ਕਰਕੇ ਕੀਤੀ ਹੈ ਕਿਉਂਕਿ ਵਿਗਿਆਨਕ ਵਿਚਾਰਧਾਰਾ ਨੂੰ ਜੇ ਦੁਨੀਆਂ ਨੇ ਅਪਣਾਇਆ, ਜੇ ਵਿਗਿਆਨੀਆਂ ਨੇ ਕੁਰਬਾਨੀਆਂ ਦਿੱਤੀਆਂ। ਤੁਸੀਂ ਜੰਮਦਾ ਬੱਚਾ ਜਿਹੜਾ ਉਹਦੀ ਉਹ ਤੁਸੀਂ ਉਹਦਾ ਨਾ ਅਨੈਲਿਸਿਸ ਕਰਕੇ ਦੇਖੋ, ਉਹਦੇ ਤੇ ਹਿੰਦੂ ਸਿੱਖ ਮੁਸਲਮਾਨ ਦਾ ਠੱਪਾ ਨਹੀਂ ਲੱਗਿਆ ਹੁੰਦਾ, ਉਹ ਇਨਸਾਨ ਹੁੰਦਾ। ਉਹਦੇ ਜਿਹੜੇ ਵੈਕਸੀਨ ਲਾਏ ਜਾਂਦੇ ਨੇ ਨਾ, ਉਹ ਵਿਗਿਆਨੀਆਂ ਨੇ ਤਿਆਰ ਕੀਤੇ ਹੁੰਦੇ ਨੇ। ਖੈਰ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਫੇਰ ਵੀ ਮੈਥੋਂ ਕੋਈ ਵੱਧ ਘੱਟ ਸ਼ਬਦ ਕਿਸੇ ਨੂੰ ਕਿਹਾ ਗਿਆ ਹੋਵੇ, ਮੈਂ ਮਾਫ਼ੀ ਚਾਹੁੰਦਾ, ਮੇਰੀ ਇੰਟੈਂਸ਼ਨ ਕੋਈ ਨਹੀਂ ਇਹ ਜੀ। ਮੇਰੇ ਪ੍ਰੋਗਰਾਮ ਦਾ ਸਾਰ ਤੱਤ ਸਮਝਣ ਦੀ ਕੋਸ਼ਿਸ਼ ਕਰਿਓ। ਮਿਹਰਬਾਨੀ, ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
स्टेशन साइट की सेल शुरू हो गई है। मिल्टन डाउनटाउन में आपकी मुनफरिद खूबसूरत रिहाइश का जो शर्तिया बेहतरीन कीमत 4,90,490 डॉलर से शुरू हो रही है। दो टावर्स पर मुश्तमिल स्टेशन साइट की इमारत सेंट्रल पोडियम के जरिए इंडोर और आउटडोर सहूलतें पेश करती है। मिल्टन गो स्टेशन से मुंसलिक स्टेशन साइट मिल्टन फ्यूचर मोबिलिटी हब का संगे बुनियाद है जो आपको बिना किसी रुकावट आपकी मंजिलों तक पहुंचाने में मददगार साबित होगा। GTA के फलते फूलते सुनहरी मुस्तकबिल में अपनी इन्वेस्टमेंट को अनलॉक कीजिए और आज ही stationsite.ca पर रजिस्टर कीजिए।
दादा, द सिंग्स आर बैक। अभी तो सफर शुरू हुआ है।
विद मोर फैशन,
ये हमेशा से मेरा ख्वाब रहा है कि दूसरी लोकेशन खोलें।
मोर ऑल्टरेशन,
मैं तब्दीली चाहती हूँ।
आप क्या तब्दीली करना चाहते हैं?
सब कुछ।
एंड मोर ड्रामा दैट विल हैव यू इन स्टिचेस।
कम ज्यादा है?
नहीं, ज्यादा ज्यादा है।
बॉलीवुड न्यू सीजन संडे वॉच फ्री ऑन CBC जेम।
ब्रैम्पटन सिटीजन अवार्ड के लिए सिटी ऑफ ब्रैम्पटन ने नॉमिनेशंस वसूल करना शुरू कर दी है। अवार्ड के लिए ब्रैम्पटन के शहरी 2023 के बेहतरीन एथलीट, खिलाड़ी, वॉलंटियर और लोकल हीरोज को नामजद कर सकते हैं। ब्रैम्पटन की 50वीं सालगिरह के मौके की मुनासिबत से एक स्पेशल कैटेगरी ब्रैम्पटन 50